जीवंतर प्रेम निरंतर धार कलगी तर दर्शियो तब लख सब जग करता।
जी का खालसा
वाहेगुरु जी की फतेह।
तन तन गुरुदेव जसंग हर जपे गुर किरपाल जब पए ता अवगुण सब छपे। ऐसे करण कारण कृपा निदान पातत पावन भगत वत्सल कृपा निधान जगत गुरु श्री गुरु ग्रंथ साहिब जी महाराज जी दे पवित्र चरणा च सतगुरु नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते संध्या वेले दे सजे हुए दीवाना च जुड़ बैठी गुरु का खास रूप गुरु खालसा साध संगत वड्डे भाग हन। नेता प्रति गुरु चरणा च जुड़ के कथा नेता प्रत होत है सुनहो सिंह सुजान। नानक गुरु गोबिंद सिंह जी सदा करै कल्याण। नेता प्रति गुरु इतिहास दी चल रही लड़ीवार कथा बड़ी श्रद्धा भावना आस्था सत्कार नाल सरवण कर रहे हो। दसम पिता श्री गुरु गोबिंद सिंह साहिब जी महाराज जी ने हृदय च विचार कीती है कि आ जड़े मसंद खोटी बिरती धारण करके गुरु कियां संगतां नूं गुरु के सिखां नूं तंग कर रहे ने। हुण इन्हां मसंदां नूं सोधा लाणा चाहीदा। सतगुरु सच्चे पातशाह जी ने विचार कीती है कि मेरी संगत मेरे सिख अनेकां प्रकार दे भावां वाले बिरतियां वाले ने। कोई धनवान है कोई शाहूकार है कोई गरीब भी ने कोई विद्वान पढ़े लिखे ने कोई अनपढ़ भी है। इदा हर एक प्रकार दे मेरे सिख ने। कई कोमल हिरदिया वाले ने कईयां दे कठोर हिरदे भी ने। कई जर भी लेंदे ने किसे दे बोल कबोल नूं कईयां कोलों नहीं भी जरिया जांदा। तो इन्हां मसंदां तों मेरी सारी संगत नूं सुतंत्रता चाहीदी है। इन्हां मसंदां तों छुटकारा चाहीदा। ਇਹ ਵਿਚਾਰ ਸਤਿਗੁਰੂ ਜੀ ਮਨ ਚ ਕਰ ਹੀ ਰਹੇ ਸਨ ਕਿ ਇੱਕ ਦਿਨ ਉਹ ਇਹੋ ਜਿਹੀ ਕਲਾ ਵਰਤੀ ਕਿ ਚੇਤੋ ਮਸੰਦ ਜਿਹੜਾ ਗੁਰੂ ਘਰ ਦਾ ਮੁਖੀ ਮਸੰਦ ਸੀ ਇਹ ਕਿਸੇ ਦੇਸ਼ ਵਿਚ ਸੰਗਤ ਕੋਲੋਂ ਉਗਰਾਹੀ ਕਰਨ ਗਿਆ। ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਠੀ ਕੀਤੀ ਤੇ ਇਕ ਸਿੱਖ ਨੇ ਗੈਂਡੇ ਦੀ ਖੱਲ ਦਾ ਬਣਿਆ ਹੋਇਆ ਇਕ ਬੜਾ ਕੀਮਤੀ ਚੂੜਾ ਭੇਟ ਕੀਤਾ ਤੇ ਆਖਿਆ ਮਸੰਦ ਜੀ ਭਾਈ ਚੇਤੋ ਜੀ ਇਹ ਚੂੜਾ ਸਤਿਗੁਰਾਂ ਨੂੰ ਭੇਟ ਕਰਨਾ ਮੇਰੀ ਭਾਵਨਾ ਕਿ ਸਤਿਗੁਰੂ ਦੇ ਮਾਤਾ ਮਾਤਾ ਗੁਜਰੀ ਜੀ ਇਹ ਚੂੜਾ ਅੰਗੀਕਾਰ ਕਰਨ। ਚੇਤੋ ਮਸੰਦ ਨੇ ਉਹ ਚੂੜਾ ਬੜਾ ਕੀਮਤੀ ਤੇ ਦੁਰਲਭ ਐਸੇ ਚੂੜੇ ਆਮ ਕਰਕੇ ਮਿਲਦੇ ਹੀ ਨਹੀਂ ਸਨ। ਉਹ ਐਸਾ ਚੂੜਾ ਲੈ ਕੇ ਹੋਰ ਕਈ ਪਟਾਵਾਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਆਪਣੇ ਘਰ ਆਇਆ। ਇਹਦੀ ਘਰਵਾਲੀ ਨੇ ਜਦੋਂ ਚੂੜਾ ਵੇਖਿਆ ਤੇ ਵੇਖ ਕੇ ਉਹਦਾ ਮਨ ਲੋਭੀ ਹੋ ਗਿਆ। ਕਹਿਣ ਲੱਗੀ ਜੀ ਇਹ ਚੂੜਾ ਤਾਂ ਮੈਂ ਲੈਣਾ। ਚੇਤੋ ਮਸੰਦ ਦਾ ਇੱਥੇ ਕਾਲ ਆ ਗਿਆ ਸਮਝ ਲਓ ਮਾੜੀ ਮੱਤ ਆ ਗਈ। ਉਹ ਜਿਹੜਾ ਚੂੜਾ ਸੀ ਇਹਨੇ ਆਪ ਆਪਣੇ ਹੱਥੀ ਉਸ ਵਕਤ ਆਪਣੀ ਘਰਵਾਲੀ ਨੂੰ ਪਵਾ ਦਿੱਤਾ। ਸਤਿਗੁਰਾਂ ਦੇ ਕੋਲ ਆ ਕੇ ਥੋੜੀਆਂ ਜਿਹੀਆਂ ਪਟਾਵਾਂ ਭੇਟ ਕੀਤੀਆਂ। ਕੁਝ ਸਮਾਂ ਬੀਤ ਗਿਆ। ਇੱਕ ਦਿਨ ਉਸ ਸਿੱਖ ਦੇ ਮਨ ਚ ਭਾਵਨਾ ਹੋਈ ਜਿਹਨੇ ਚੂੜਾ ਭੇਟ ਕੀਤਾ ਸੀ ਕਿ ਮੈਂ ਜਾ ਕੇ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਾਂ। ਉਹ ਸਿੱਖ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆਇਆ। ਚੇਤੋ ਮਸੰਦ ਨੂੰ ਪਹਿਲਾਂ ਮਿਲਿਆ ਆਖਿਆ ਕਿ ਚੇਤੋ ਜੀ ਦੱਸੋ ਮੈਂ ਜਿਹੜੀ ਭੇਟ ਆ ਭੇਟ ਕੀਤੀ ਸੀ ਗੁਰੂ ਸਾਹਿਬ ਨੂੰ ਦੇ ਦਿੱਤੀ ਹੈ। ਚੇਤੋ ਮਸੰਦ ਨੇ ਆਖਿਆ ਹਾਂ ਦੇ ਦਿੱਤੀ ਹੈ ਗੁਰੂ ਜੀ ਨੇ ਬੜੀਆਂ ਤੇਰੇ ਤੇ ਖੁਸ਼ੀਆਂ ਕੀਤੀਆਂ। ਪਰ ਮਨ ਵਿਚ ਚੇਤੋ ਮਸੰਦ ਦੇ ਚਿੰਤਾ ਚੱਲ ਪਈ ਕਿ ਜੇ ਗੁਰੂ ਜੀ ਨੂੰ ਮਿਲ ਪਿਆ ਕਿਤੇ ਮੇਰਾ ਪਾਜ ਉਗੜ ਕੇ ਸਾਹਮਣੇ ਨਾ ਆ ਜਾਏ। ਇਹਨੇ ਜਿਹੜਾ ਦਵਾਰਪਾਲ ਸੀ ਦਰਵਾਜੇ ਤੇ ਖਲੋਤਾ ਜੋੜੀ ਬਰਦਾਰ ਉਹਨੂੰ ਜਾ ਕੇ ਕੁਝ ਮਾਇਆ ਦੇਖ ਕੇ ਲਾਲਚ ਦਿੱਤਾ ਤੇ ਆਖਿਆ ਜਿਹੜਾ ਸਾਹਮਣੇ ਸਿੱਖ ਹੈ ਇਹਨੂੰ ਚੰਗੀ ਤਰ੍ਹਾਂ ਪਛਾਣ ਲੈ। ਇਹਨੂੰ ਗੁਰੂ ਸਾਹਿਬ ਦੇ ਦਰਬਾਰ ਚ ਨਹੀਂ ਜਾਣ ਦੇਣਾ ਕਿਉਂਕਿ ਇਹ ਜਦੋਂ ਦਰਬਾਰ ਵਿਚ ਜਾਂਦਾ ਤੇ ਸਤਿਗੁਰਾਂ ਨੂੰ ਜਾ ਕੇ ਪਰੇਸ਼ਾਨ ਕਰਦਾ ਬਹੁਤਾ ਉੱਚਾ ਬੋਲਦਾ। ਇਹਨੂੰ ਇਹ ਨਹੀਂ ਪਤਾ ਗੁਰੂ ਦਰਬਾਰ ਵਿਚ ਕਿਵੇਂ ਜਾਣਾ ਕਿਵੇਂ ਨਮਸਕਾਰ ਕਰਨੀ ਹੈ ਕਿਵੇਂ ਮੱਥਾ ਟੇਕਣਾ। ਇਸ ਕਰਕੇ ਇਹਨੂੰ ਅੰਦਰ ਜਾਣ ਤੋਂ ਰੋਕਣਾ। ਇਹ ਕਹਿ ਕੇ ਦਵਾਰਪਾਲ ਨੂੰ ਸਿਖਾ ਕੇ ਚੇਤੋ ਮਸੰਦ ਚਲਾ ਗਿਆ। ਜਦੋਂ ਇਹ ਸਿੱਖ ਦਰਬਾਰ ਚ ਜਾਣ ਲੱਗਾ ਤੇ ਦਰਸ਼ਨੀ ਡੋੜੀ ਦੇ ਉੱਤੇ ਦਰਵਾਜੇ ਤੇ ਜਿਹੜਾ ਪਹਿਰੇਦਾਰ ਸੀ ਉਹਨੇ ਰੋਕ ਲਿਆ। ਦੋ ਦਿਨ ਸਿੱਖ ਆਉਂਦਾ ਰਿਹਾ, ਦੋਵੇਂ ਦਿਨ ਉਹਨੇ ਅੰਦਰ ਨਹੀਂ ਜਾਣ ਦਿੱਤਾ, ਬਾਹਰੋਂ ਹੀ ਮੋੜ ਦਿਆ ਕਰੇ। ਸਿੱਖ ਬੜਾ ਫਿਕਰਮੰਦ ਹੋਇਆ ਕਿ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋ ਰਹੇ, ਪਤਾ ਨਹੀਂ ਮੇਰੇ ਕੋਲੋਂ ਐਸਾ ਕਿਹੜਾ ਅਪਰਾਧ ਹੋਇਆ, ਭੁੱਲ ਹੋਈ ਹੈ ਕਿ ਸਤਿਗੁਰੂ ਜੀ ਮੈਨੂੰ ਦਰਸ਼ਨ ਨਹੀਂ ਦੇ ਰਹੇ। ਤੋ ਬੜਾ ਚਿੰਤਤ ਹੋ ਕੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਰ ਬਾਰ ਆ ਕੇ ਇੱਕ ਦਰਖਤ ਥੱਲੇ ਬੈਠ ਗਿਆ। ਮਨ ਹੀ ਮਨ ਅਰਦਾਸਾਂ ਕਰਨ ਲੱਗਾ, ਹੇ ਅੰਤਰਯਾਮੀ ਗਰੀਬ ਨਵਾਜ, ਮੈਂ ਜੇ ਗੁਨਾਹਗਾਰ ਹਾਂ, ਅਪਰਾਧੀ ਹਾਂ ਤੇ ਮੈਨੂੰ ਬਖਸ਼ ਲਓ, ਕਿਰਪਾ ਕਰੋ ਮੈਨੂੰ ਆਪਣੇ ਦਰਸ਼ਨ ਬਖਸ਼ੋ। ਇਤਨੇ ਨੂੰ ਅੰਤਰਯਾਮੀ ਗੁਰੂ ਕਲਗੀਧਰ ਨੇ ਆਪਣਾ ਸੇਵਕ ਭੇਜਿਆ, ਆਖਿਆ ਜਾਓ ਭਾਈ ਫਲਾਣੇ ਦਰਖਤ ਥੱਲੇ ਇੱਕ ਸਿੱਖ ਬੈਠਾ, ਉਹਨੂੰ ਬੁਲਾ ਕੇ ਸਾਡੇ ਕੋਲ ਲਿਆਓ। ਉਹ ਸੇਵਾਦਾਰ ਜਾ ਕੇ ਸਿੱਖ ਨੂੰ ਮਿਲਿਆ, ਗੁਰੂ ਕਲਗੀਧਰ ਜੀ ਤੈਨੂੰ ਯਾਦ ਕਰਦੇ ਨੇ। ਸੁਣ ਕੇ ਸਿੱਖ ਨੂੰ ਚਾਉ ਚੜ ਗਿਆ, ਬੜੇ ਹੁਮਾ ਦੇ ਨਾਲ ਚੱਲ ਕੇ ਆਇਆ। ਸਤਿਗੁਰੂ ਜੀ ਦੇ ਦਰਬਾਰ ਚ ਜਾਣ ਲੱਗਾ ਤੇ ਜਿਹੜਾ ਪਹਿਰੇਦਾਰ ਸੀ ਉਹਨੇ ਫਿਰ ਰੋਕ ਲਿਆ, ਨਾਲ ਜਿਹੜਾ ਸਿੱਖ ਸੀ ਉਹਨੇ ਆਖਿਆ ਭਾਈ ਇਹਨੂੰ ਕਿਉਂ ਰੋਕਦਾ, ਇਹਨੂੰ ਗੁਰੂ ਸਾਹਿਬ ਨੇ ਆਪਣੇ ਦਰਬਾਰ ਚ ਬੁਲਾਇਆ। ਫਿਰ ਸਤਿਗੁਰੂ ਜੀ ਦੇ ਚਰਣਾਂ ਵਿਚ ਸਿੱਖ ਹਾਜ਼ਰ ਹੋਇਆ, ਔਰ ਗੁਰੂ ਚਰਨਾਂ ਵਿਚ ਹਾਜ਼ਰ ਹੋਇਆ ਮਾਨੋ ਸਮਝ ਲਓ ਕਿ ਚੇਤੋ ਮਸੰਦ ਦਾ ਅੰਤ ਆ ਗਿਆ। ਕਹਿੰਦੇ ਸਿੱਖ ਨੇ ਗੁਰੂ ਦਰਬਾਰ ਚ ਆਇਆ, ਇਸ ਤਰ੍ਹਾਂ ਕਹਿ ਦਈਏ ਵੀ ਚੇਤੋ ਮਸੰਦ ਦਾ ਅੰਤ ਗੁਰੂ ਸਾਹਿਬ ਦੇ ਦਰਬਾਰ ਵਿਚ ਹਾਜ਼ਰ ਹੋ ਗਿਆ। ਆਓ ਸਰਵਣ ਕਰੀਏ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਸਿੱਖ ਪਰਵੇਸ਼ੀ ਅੰਤਰੇ ਪ੍ਰੇਮ ਨਿਰੰਤਰ ਧਾਰ।
ਇਹ ਸਿੱਖ ਜਿਹਨੂੰ ਸਤਿਗੁਰੂ ਜੀ ਨੇ ਆਪਣੀ ਸਭਾ ਵਿਚ ਆਪਣੇ ਦਰਬਾਰ ਵਿਚ ਬੁਲਾਇਆ, ਇਹ ਸਿੱਖ ਸਤਿਗੁਰਾਂ ਦੇ ਦਰਬਾਰ ਵਿਚ ਪ੍ਰਵੇਸ਼ ਕੀਤਾ, ਸਤਿਗੁਰਾਂ ਦੀ ਸਭਾ ਵਿਚ ਆਇਆ, ਜਿਹਦੇ ਹਿਰਦੇ ਵਿਚ ਸਤਿਗੁਰਾਂ ਦਾ ਬੜੀ ਭਾਰੀ ਪ੍ਰੇਮ ਤੇ ਪ੍ਰੀਤ ਵਸੀ ਹੋਈ ਹੈ ਔਰ ਹਿਰਦੇ ਵਿਚ ਪ੍ਰੇਮ ਭਰਿਆ ਹੋਇਆ ਹੈ।
ਕਲਗੀ ਧਰ ਦਰਸਿਓ ਤਬੈ ਲੱਖ ਸਭ ਜਗ ਕਰਤਾ।
ਇਸ ਸਿੱਖ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ ਹਨ, ਇਹ ਜਾਣ ਕੇ ਇਹ ਭਾਵਨਾ ਧਰ ਕੇ ਆਪਣੇ ਹਿਰਦੇ ਚ ਦਰਸ਼ਨ ਕੀਤੇ ਨੇ ਕਿ ਕਲਗੀਧਰ ਜੀ ਸਾਰੇ ਜਗਤ ਦੇ ਕਰਤਾਰ ਹਨ। ਭਾਵਨਾ ਦੀ ਗੱਲ ਹੈ ਨਾ, ਜੈਸੀ ਭਾਵਨਾ ਕਰਕੇ ਕੋਈ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਇਸ ਨੂੰ ਤੈਸੇ ਦੀਦਾਰ ਤੈਸੇ ਦਰਸ਼ਨ ਗੁਰੂ ਸਾਹਿਬ ਜੀ ਦੇ ਹੁੰਦੇ ਨੇ। ਬੜੀ ਭਾਵਨਾ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਇਸ ਸਿੱਖ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਰਤਾਰ ਰੂਪ ਕਰਕੇ ਦਰਸ਼ਨ ਕੀਤੇ ਹਨ।
ਜੋ ਪਰੇ ਪਰ ਬ੍ਰਹਮ ਕੀ ਮੂਰਤ ਜੋਤ,
ਔਰ ਮਨ ਵਿਚ ਇਹ ਭਾਵਨਾ ਸਿੱਖ ਦੇ ਜਿਹੜਾ ਸਿੱਖ ਗੁਰੂ ਚਰਨਾਂ ਚ ਦਰਸ਼ਨਾਂ ਨੂੰ ਆਇਆ, ਜਿਹਨੇ ਗੈਂਡੇ ਦੀ ਖੱਲ ਦਾ ਬਣਿਆ ਹੋਇਆ ਚੂੜਾ ਸਤਿਗੁਰਾਂ ਕੋਲ ਭੇਟਾ ਵਜੋਂ ਭੇਜਿਆ ਸੀ, ਇਹ ਸਿੱਖ ਨੇ ਦਰਸ਼ਨ ਕੀਤੇ ਜਾਣ ਕੇ ਕਿ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਦੀ ਮੂਰਤ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵਸਦੀ ਹੈ।
ਲੱਖ ਕਰ ਸਿੱਖੋ ਪ੍ਰੇਮ ਉਦੋਤ,
ਸਿੱਖ ਦੇ ਹਿਰਦੇ ਦਾ ਪ੍ਰੇਮ ਜੋ ਉਹਦੇ ਹਿਰਦੇ ਚ ਉਦਤ ਹੋ ਰਿਹਾ ਪ੍ਰਗਟ ਹੋ ਰਿਹਾ ਉਹ ਪ੍ਰੇਮ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਾਣਿਆ ਹੈ।
ਪਰ ਉਹ ਚਰਨ ਪਰ ਬੰਧਨ ਕੇਨ,
ਬੜੇ ਪਿਆਰ ਨਾਲ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਪ੍ਰੇਮ ਚ ਤਦਾਕਾਰ ਹੋਏ ਨੇ ਭਿੱਜ ਕੇ ਮਹਾਰਾਜ ਗੁਰੂ ਕਲਗੀਧਰ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਸਿੱਖ ਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਹੁਣ ਸਨਮੁਖ ਬੈਠਿਓ ਸੁਖ ਲੀਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਸਿੱਖ ਬੈਠ ਗਿਆ ਔਰ ਗੁਰੂ ਸਾਹਿਬ ਦੇ ਸਾਹਮਣੇ ਬੈਠਣ ਦਾ ਜਿਹੜਾ ਸੁੱਖ ਹੈ ਉਹ ਸੁੱਖ ਸਿੱਖ ਮਾਣਨ ਲੱਗਾ। ਬੜਾ ਵੱਡਾ ਸੁੱਖ ਹੈ ਆਪਣੇ ਸਤਿਗੁਰਾਂ ਦੇ ਸਨਮੁਖ ਬੈਠਣ ਦਾ। ਗੁਰਦੇਵ ਦੇ ਸਨਮੁਖ ਬੈਠਣ ਵਰਗਾ ਸੁੱਖ ਤਾਂ ਦੁਨੀਆਂ ਚ ਗੁਰੂ ਖਾਲਸਾ ਜੀ ਹੋਰ ਕੋਈ ਹੈ ਹੀ ਨਹੀਂ। ਤੋ ਸਤਿਗੁਰਾਂ ਦੇ ਸਨਮੁਖ ਬੈਠ ਕੇ ਜਿਹੜਾ ਸੁੱਖ ਗੁਰਸਿੱਖ ਨੇ ਮਾਣਿਆ ਉਹ ਬਿਆਨ ਨਹੀਂ ਹੋ ਸਕਦਾ, ਕਥਨ ਨਹੀਂ ਹੋ ਸਕਦਾ, ਉਹ ਸੁੱਖ ਮਾਣਨ ਲੱਗਾ ਹੈ।
ਕਿਰਪਾ ਧਾਰ ਗੁਰ ਮਿਰਦੁਲ ਅਲਾਇਓ, ਇਹ ਪ੍ਰਿਆ ਸਿੱਖ हम हित क्या ले आयो,
कृपा दे रस विच भिजे हुए, रहमत दे घर विच भिजे हुए, गुरु कलगीधर श्री गुरु गोबिंद सिंह साहब जी महाराज जी सिख नूं पुछण लगे। कदे किसे सिख नूं नहीं पुछया कि की लियाया, की भेट कीता। अज सिख नूं पुछ रहे ने, कहिंदे गुरसिखा साडे वास्ते की भेटा लै के आया। चेतो मसंद दा पाज उघेड़ना सी ना, ओदा जिहड़ा पाग सी उह सामने लै के आउणा सी। तो कलगीधर जी पुछदे ने अपने इस प्यार भरे सिख नूं, हे प्रिया सिख हम हित क्या लियायो, हे प्यारे सिख दस साडे वास्ते की लैके आया है।
सुनत हाथ जोर सब कहयो,
सतगुरु जी दे वचन सुन के सिख ने दोवें हाथ जोड़े, हाथ जोड़ के महाराज जी नूं कहण लगा,
अद्भुत चूड़ा मैं कित लयो।
कहण लगा सतगुरु जी तुहाडी किते दया होई, कृपा होई, तुहाडी कृपा नाल मैनू एक अद्भुत चूड़ा मिलिया। अद्भुत दा मतलब जेड़ा किते विरला विरला मिले, बहुत विरले चूड़े जेड़े संसार विच हुंदे, जिन्हां विच हीरे नग पन्ने जड़े होण, ऐसा एक अद्भुत चूड़ा महाराज सच्चे पातशाह जी महाराज जी मैनू मिलिया है।
लायक जान आपके घर के
महाराज, वो काफी समा चूड़ा मेरे कोल रहा। पहला तो मैं उन्हूं वेचण वास्ते भी यत्न कीता पर नहीं विकया। फिर मेरे मन च भावना होई कि मैं सतगुरां दे चरणां च भेट कर दें, इतनी कीमती ते दुर्लभ वस्तु है। तो सतगुरु जी तुहाडे घर दे लायक जान के कि वह चूड़ा आप जी दे घर दे लायक है, आप जैसे बादशाह गुरुदेव दे घर दे विच सोभदा है।
प्रथम पठ्यो मैं प्रीति उर के
महाराज जी, वह चूड़ा मैं अपने आउण तो पहला भेज दिता सी, मैं बाद विच आया। पहला वह चूड़ा महाराज जी अपने आउण तो तुहाडे कोल भेज दिता सी।
गुरु कुदरत ते मम कर आयो,
महाराज कुदरत वल्लों गुरु दी कला वरती, ते गुरु दी कला नालों किते चूड़ा मेरे हाथ विच आया है, ओ मेरे हाथ लगा है।
जर जराओ जरयो दिपतायो,
महाराज ओ चूड़ा बड़ा कीमती सी, ओदे विच बड़े बड़े कीमती रुचर सुंदर जड़ाऊ हीरे मोती जड़े हुए साना।
जबर जवाहर जिस पर जरे,
और बड़े कीमती जबर जवाहरात ओदे ते जड़े हुए चमकदे सन, प्रकाश करदे सन।
इस कारीगर ने शुभ करे,
महाराज किसे चंगे सियाणी कारीगर, सियाणे कारीगर ने, किसे चंगे बुद्धिमान कारीगर ने ओ चूड़ा अपने हथा दे नाल बड़ी मेहनत करके बनाया सी।
अब मन दर्शन को ललचावा, रयो न गयो आप चल आवा।
महाराज गेंडे दी खल दा बनिया होया ओ चूड़ा सी, बड़ा कीमती चूड़ा सी। ते महाराज ओ तुहाडे चरणा च मैं पहला भेज दिता सी, चेतो मसंद दे हथी पहला भेज दिता सी। ते महाराज बाद विच मेरे मन च लालसा होई के मैं तुहाडे दर्शन करा, भेटा मैं पहला भेज दित्ती सी आप जी दे चरणा विच, हुण दर्शना दी इच्छा होई तुहाड्यां दी, ते मैं तुहाडे दर्शन करन वास्ते चल के आया हां।
श्री गुर कयो न हमने हेरा,
महाराज जी कहिंदे सिखा जिहड़ा चूड़ा तू कह रहा है कि बड़ा कीमती ते बड़ा दुर्लभ चूड़ा सी, ओ तू साडे कोल भेजिआ, ਉਹ ਤਾਂ ਸਾਨੂੰ ਮਿਲਿਆ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਵੀ ਉਹ ਚੂੜਾ ਤਾਂ ਸਾਨੂੰ ਮਿਲਿਆ ਨਹੀਂ, ਉਹ ਤਾਂ ਅਸੀਂ ਵੇਖਿਆ ਨਹੀਂ ਸਾਡੇ ਕੋਲ ਆਇਆ।
ਤੋ ਬੇਬੁਖਨ ਪਟਿਓ ਜੋ ਤੇਰਾ,
ਤੂੰ ਗਹਿਣਾ ਸਾਡੇ ਕੋਲ ਭੇਜਿਆ ਸੀ ਬੜਾ ਕੀਮਤੀ ਜਾਣ ਕੇ, ਬੜਾ ਦੁਰਲਭ ਤੇ ਨਾਯਾਬ ਤੇ ਅਸਚਰਜ ਜਾਣ ਕੇ, ਉਹ ਗਹਿਣਾ ਉਹ ਚੂੜਾ ਸਾਡੇ ਕੋਲ ਜੋ ਭੇਜਿਆ ਸੀ ਉਹ ਅਸੀਂ ਵੇਖਿਆ ਨੀ ਕਿਤੇ, ਉਹ ਅਸਾਂ ਨੇ ਧਿਆਨ ਕਰਕੇ ਨੀ ਵੇਖਿਆ।
ਕਿਸ ਤੋਂ ਦਇਓ ਬਤਾਵਨ ਕਰੀਏ,
ਤਾਂ ਦੱਸ ਵੀ ਉਹ ਤੂੰ ਚੂੜਾ ਭੇਜਿਆ ਕਿਹਦੇ ਹੱਥ ਸੀ, ਕਿਸੇ ਸਿੱਖ ਦੇ ਹੱਥ ਭੇਜਿਆ ਸੀ ਜਾਂ ਕਿਸੇ ਹੋਰ ਦੇ ਹੱਥ ਭੇਜਿਆ ਸੀ? ਉਹ ਚੂੜਾ ਜੋ ਤੂੰ ਸਾਡੇ ਕੋਲ ਭੇਜਿਆ ਅਸੀਂ ਤਾਂ ਵੇਖਿਆ ਨੀ, ਜਿਹਦੀ ਤੂੰ ਗੱਲ ਕਰਦਾ ਹੈ, ਦੱਸ ਤੂੰ ਉਹ ਕਿਹਦੇ ਹੱਥ ਭੇਜਿਆ ਸੀ?
ਨਹੀਂ ਦੁਰਾਵਨ ਤਿਸੈ ਵਿਚਰੀਐ,
ਆਓ ਤੈਨੂੰ ਲੁਕਾ ਨਹੀਂ ਕਰਨਾ, ਤੂੰ ਸੱਚੋ ਸੱਚ ਦੱਸ ਦੇ, ਸਪਸ਼ਟ ਦੱਸ ਦੇ ਕਿ ਤੂੰ ਉਹ ਚੂੜਾ ਕਿਹਦੇ ਹੱਥ ਭੇਜਿਆ ਸੀ? ਤੈਨੂੰ ਡਰਨ ਦੀ ਲੋੜ ਨਹੀਂ, ਤੈਨੂੰ ਭੈ ਕਰਨ ਦੀ ਲੋੜ ਨਹੀਂ, ਜਿਹਨੂੰ ਵੀ ਤੂੰ ਉਹ ਚੂੜਾ ਦਿੱਤਾ ਸੀ ਸਾਡੇ ਕੋਲ ਸਪਸ਼ਟ ਦੱਸ ਦੇ।
ਮਹਾਰਾਜ ਜੀ महामसंद जो गुरकार लेत है ब्रिंद।
कहण लगा महाराज सच्चे पातशाह जी जड़ा तुहाडे घर दा सब तो बड़ा मसंद है, जड़ा गुरु घर दी सारी कार उगरौंदा, संगत कोलों जाके माया इकट्ठी करदा, दसवंध दे पैसे इकट्ठे करदा है, ओ जड़ा तुहाडे घर दा सब तो बड़ा मसंद है।
जीतो नाम मोट तन जाहे।
महाराज जिहदा नां चेतो है, चेतो ना है उस मसंद दा, और उदा शरीर भी बड़ा थूल है, ते थूल शरीर वाला उदे निशानियां भी दसिया सिख ने, क्योंकि मसंद भी कई सन, उदे निशानी भी दसी महाराज, उदा ना चेतो है और उदा शरीर बड़ा थूल है।
संभार दीनस ते सुपाए।
महाराज ओ चूड़ा मैं ओनू संभालिया सी, चेतो मसंद नू चूड़ा मैं दे के भेजिया सी।
संगत ते ब्रिंद अकोर।
उन्हें संगत कोलों होर भी कई पिटावां इकट्ठियां कीतियां सी, जिहड़ी संगत साडे इलाके दी सी, नगर दी सी, उन्हां कोलों होर भी कई पिटावां कई वस्तुआं उस मसंद ने इकट्ठियां कीतियां सन।
रहण करे आयो तुम और।
और अनेकां वस्तुआं अनेकां पिटावां लै के, और मैं वो चूड़ा उसे मसंद नू दित्ता सी, मेरे कोलों भी वो चूड़ा लै के होर भी कई पिटावां लै के वो साडे नगर तो चल के इत्थे श्री आनंदपुर साहब तुहाडे नगर च आप जी दे घर पहुंचिया है।
जिमने जाने सब किछ जान, सिख भेजो चेतो इत आन।
महाराज जी आप जी ता इस तरह है तो तुसी अंतर जामी सब कुछ जानी जान जानदे हो, पर फिर भी साडे वर्गियां कोलों पुछदे हो एदां जिवें तुहानू कुछ नहीं पता, जानदे सब कुछ हो पर तुसी इस तरह सानू पुछ रहे हो जिवें आप जी नू कुछ पता ही ना होवे। महाराज चेतो बसंत भी ता तुहाडा ही भेजिया सी, ओनू भी तां तुसी हुक्म करके साडे घर भेजिया सी वस्तुआं इकट्ठियां करन लई।
सिख भेजियो चेतो इत आन।
महाराज जी ने जदों ये गल सुनी ना कि जदों ये सिख ने बेनती कीती, महाराज तुसी सब कुछ जानी जाणो जानदे हो ते फिर भी अणजाण बने पुछदे हो, ते ए सुन के महाराज जी ने आख्या भी जे चेतो दे हथी भेजिया सी ओ चूड़ा ते फिर चेतो नू बुला के पुछ लैने आ। महाराज जी ने उस वक्त अपना एक सिख भेजिया, आख्या जाओ जाके चेतो मसंद नू साडे कोल सद के बुला के लियाओ।
बैठे हो तो नके तुम जारे।
चेतो मसंद अपने घर बैठा होया सी, बेफिक्र होया, उन्हू नहीं सी पता कि उस सिख नू सतगुरां ने आप ही बुला लेना जिन्हू मैं अंदर जान तो रोकदा, ते द्वारपाल नू भी पैसे दे के लालच दिता होया, ते चेतो बसंत घर बैठा होया सी, उथे ओ सिख चल के सेवादार गुरु साहब दा आया।
करो चलो सतगुरु हकारे।
सेवादार आया, उन्हें आके आख्या चेतो मसंद जी, गुरु कलगीधर श्री गुरु गोबिंद सिंह साहब जी महाराज जी ने तुहानू अपनी सभा विच बुलाया, जल्दी बिना देरी तो चल के महाराज जी दे दरबार विच हाजिर होवो।
सुन त सचिंत उठ्यो तत्काल।
सुन के बड़ा चिंतित हो के, क्योंकि पापी बंदे नू अपने पाप खुड़कदे रहिंदे ने, खुड़कदे रहिंदे भी पता नहीं केड़े वेले मेरा केड़ा पाप गुरु साहब नू पता लग जाना है, जां लोकां नू पता लग जाना है, एदां दा डर पापी हिरदे दे हिरदे विच बणिया रहिंदा, पापी बंदे दे हिरदे तो ए मन च उस वेले चिंता जाग पी, पता नहीं क्यों गुरु साहब ने बुलाया इना अचन चेत, कहिंदे छेती चल के आ, पता नहीं की गल है, पता नहीं केड़ी गल मेरी पता लग गई है, केड़ा मेरा अपराध गुरु जी नू पता लग गया, एदा कई तरह दियां सोचां चेतो मसंद सोचण लगा।
सिख के संग गुरु तिग चाला।
उसे वक्त ओ सेवादार दे नाल सिख दे नाल चल के चेतो मसंद सतगुरु जी वल अपने घरों चल पिया।
जाए प्रभु के खरो अगारे।
गुरु साहब दे दरबार विच आया, आ के सतगुरु सच्चे पातशाह जी दे सामने मत्था टेक के खलो गया।
गुर आशा लग सिख उचारे।
सतगुरां दा आशा जान के जेड़े सिख ने चूड़ा भेट कीता सी ओ भी उत्थे बैठा सी, ओ सिख उस वक्त बोलिया गुरु साहब दा आशा जान के,
सुन पाई मैं चूड़ा दीना।
सिख ने चेतो मसंद नू वेखिया ते बोलिया, कहण लगा हां भाई चेतो मैं तेनू सतगुरु सचे पातशाह दे चरणा च भेटा करन वास्ते गेंडे दी खल दा बनिया होया एक बड़ा कीमती चूड़ा दिता सी।
गुर कर हित समझावन कीना।
और मैं तेनू समझा के भी भेजिया सी कि चूड़ा सतगुरां दे घर वास्ते है, ए महाराज जी नू भेट करना है, गुरु चरणा विच भेट करना है।
आनियो गुरु कार के साथ अर्पण करो के नहीं ठिगना।
चूड़ा तू सतगुरां दी जड़ी होर कार उगराई सी उथे साडे नगर विचों देश विचों उदे नाल ही ओ चूड़ा तू लै के आया सी। दसो चूड़ा तू सतगुरां नू भेट कीता जां हाले नहीं कीता? ओ चूड़ा तू गुरु चरणा विच अर्पया जा नहीं अर्पया?
इन्हें निहारन क्यों ना कीना?
जे तू भेट कीता हुंदा ओ चूड़ा ते सतगुरु जी ने वेख्या ही नहीं, तां महाराज जी नू मैं पुछया ते महाराज जी कहंदे असी हाले वेख्या ही नहीं। भला इन्हां ने क्यों नहीं वेख्या जे तू भेट कीता?
सूटै आन को किस दीना।
हां जे तू चूड़ा लियांदा भी इत्थे ते दस किहनू दित्ता है? तू चूड़ा जे सतगुरां नू लिया के नहीं दिता, महाराज जी नू भेट नहीं कीता, ते फिर ओ चूड़ा तू किस नू लिया के दिता है?
किस कारण ते जयो जिने तब।
हाँ चलो ए भी रस्ता सिख ने कह दिता कि चलो जे तू उस वेले किसे कारण करके गुरु साहब नू नहीं दे सकिया। हालांकि वेखो इत्थे भी रस्ता मिल रहा चेतो मसंद नू अपनी गलती सुधारण दा। कह रहा सिख के चलो जे उस वेले जदो मैं भेजिया सी किसे कारण करके, कोई भी कारण होवे असी नहीं पुछदे की कारण है, किसे कारण करके तू सतगुरां नू चूड़ा नहीं दिता?
आने अर्पना करिए तू अब।
हुण भी समय ओ चूड़ा हुण लिया के सतगुरां नू अर्पण कर दे। जे पहला नहीं दे सकिया किसे कारण करके ते ओ चूड़ा हुण लिया के तू सतगुरां नू भेट कर दे।
गुर माया ये तो बिर मायो लोभ लैर मैं गोता खायो।
सतगुरां दी एहो जी प्रबल माया, माया वरती एहो जी माया नाले नू परमाया, कहंदे लोभ दियां लहरां विच गोते खाण लगा, नको नक डुब गया चेतो मसंद लोभ दियां लहरां विच, भुल गया कि गुरु अंतर जामी है, इथों कुछ लुकाया नहीं जा सकदा, गुरु समर्थ देव है, इना कोलो असी कुछ छुपा नहीं सकते, ए गल सारी भुल गई ते लालच ते लोभ दियां लहरां विच गोते खान लगा।
जिसने बड़े बड़े डहकाए।
खालसा जी ए लोभ ऐसा है जिन्हें वड्डियां वड्डियां नूं भरमा दिता, ए तां कुछ भी नहीं चेतो मसांदा एक साधारण जिहा बंदा, ए जिहड़ा लोभ है लालच है इहने तां वड्डियां वड्डियां ऋषियां मुनियां नूं डुला के रख दिता, इन्हें तो वड्या वड्या नू प्रभा के रख दिता है।
ब्रह्मा विष्णु महादेव छलिया क्या बपड़ा चेतो ठहराए, नट कर कहन लग्यो मुख कोर।
कहंदे इन्हें ए जड़ा लोभ है लालच है इन्हें तो वड्डे वड्डे देवत्यां नू प्रभा के रख दिता है, प्रभु माया ही ऐसी है। महाराज जी दे बचन ने सरपनी ते ऊपर नहीं बलिया जिन ब्रह्मा बिशन महादेव छलिया, ए माया एहो जी प्रबल है दे तो कोई बलवान नहीं, इन्हे ब्रह्मा विष्णु वर्गियां ते शिवजी वर्गियां नू भी छल लिया है। हां गुरु साहब दी दया हो जाए, गुरु दी रहमत हो जाए, ता ए जड़ी प्रबल माया एदे विच्चों छुटकारा हो सकदा है। तिनी विच्चे माया पाया ओ परमात्मा नू माया विच ही रह के प्राप्त कर लेंदे। हुण चेतो मसंद तां बेचारा की सी इस माया दे सामने लालच करके लोभी होया, झूठ बोलन लगा मुकर हो करके, नट दा मतलब हुंदा मुकर के ना मुकर पैंदा होया, फिर झूठ बोलन लगा, झूठ बोलिया कहन लगा
मूर्ख करे ना त्रास हजूर।
वो सिख नू ताड़ना करन लगा, जेड़ा सिख कहंदा सी ना मैं तेनू चूड़ा दिता सी सतगुरां नू दिता है कि नहीं दिता, उसे नू ताड़दा उसे दे गल पैण लग पिया। गुरु साहब दे दरबार दा इन्हे कोई अदब नहीं रखिया, गुरु साहब दी सभा दा दरबार दा कोई सत्कार नहीं रखिया। खालसा जी एहो जी मसंद बिरती वाले लोग अज भी बहुत ने कि जेडे सतगुरां दे दरबार दी महत्ता नू नहीं वेखदे। ठीक है अगर कोई बुलारा जांदा है कोई विद्वान जांदा है ਤੁਸੀਂ ਉਹਦੇ ਬੁਲਾਰੇ ਦੀ ਵਿਚਾਰ ਨਾਲ ਸਹਿਮਤ ਨਹੀਂ ਹੋ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗੁਰੂ ਸਾਹਿਬ ਦੀ ਸਭਾ ਵਿਚ ਹੀ ਉਸੇ ਵਕਤ ਮਹਾਰਾਜ ਜੀ ਦੀ ਸਭਾ ਦਾ ਸਤਿਕਾਰ ਨਾ ਰੱਖਦਿਆਂ ਹੋਇਆਂ ਉਹ ਬੇਅਦਬੀ ਕਰਨ ਲੱਗ ਪਓ। ਹਾਂ, ਜੇ ਗੱਲ ਹੀ ਕਰਨੀ ਹੈ ਤੇ ਗੁਰੂ ਦਰਬਾਰ ਚੋਂ ਬਾਹਰ ਲਿਜਾ ਕੇ ਵੀ ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਜਾਂ ਉਹਦੇ ਬੋਲਣ ਤੋਂ ਪਹਿਲਾਂ ਜੇ ਤੁਹਾਨੂੰ ਪਤਾ ਹੈ ਕਿ ਕਿਸੇ ਬੁਲਾਰੇ ਨੇ ਆਉਣਾ ਤੇ ਉਹਦੇ ਬੋਲਣ ਤੋਂ ਪਹਿਲਾਂ ਵੀ ਤੁਸੀਂ ਉਹਦੇ ਨਾਲ ਉਹਦੇ ਆਉਣ ਤੋਂ ਪਹਿਲਾਂ ਵਿਚਾਰ ਕਰ ਸਕਦੇ ਹੋ ਕਿ ਭਾਈ ਤੂੰ ਇਹ ਗੱਲ ਨਹੀਂ ਬੋਲਣੀ। ਤੋ ਇਸ ਤਰ੍ਹਾਂ ਅੱਜ ਵੀ ਬਹੁਤ ਮਸੰਦ ਬਿਰਤੀ ਵਾਲੇ ਲੋਕ ਐਸੇ ਹਨ ਜਿਹੜੇ ਗੁਰੂ ਦਰਬਾਰ ਦਾ ਸਤਿਕਾਰ ਨਹੀਂ ਰੱਖਦੇ। ਚੇਤੋ ਬਸੰਤ ਦੀ ਅੰਸ਼ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੇ ਗੁਰੂ ਦਰਬਾਰ ਦੇ ਵਿਚ ਮਹਾਰਾਜ ਜੀ ਦਾ ਭੈ ਨਾ ਰੱਖਦਿਆਂ ਹੋਇਆ ਬੇਅਦਬੀ ਕਰਦੇ ਨੇ ਔਰ ਸਿੱਖਾਂ ਦੀ ਤਾੜਨਾ ਕਰਦੇ ਨੇ। ਤੋ ਚੇਤੋ ਮਸੰਦ ਉਸ ਵਕਤ ਉਹ ਸਿੱਖ ਨੂੰ ਹੀ ਤਾੜਦਾ, ਕਹਿੰਦਾ ਉਹ ਮੂਰਖ ਗੁਰੂ ਦੀ ਹਜੂਰੀ ਦਾ ਡਰ ਨਹੀਂ ਮੰਨਦਾ, ਡਰ ਆਪ ਨਹੀਂ ਮੰਨ ਰਿਹਾ ਤੇ ਡਰ ਉਹਨੂੰ ਕਹਿ ਰਿਹਾ ਇਹ ਗੱਲ, ਕਹਿੰਦਾ ਤੂੰ ਗੁਰੂ ਦੀ ਹਜੂਰੀ ਦਾ ਤਰਾਸ ਨਹੀਂ ਮੰਨਦਾ।
ਭੋ ਸਿੱਖ ਤੂੰ ਭੋਰਾ ਮਤ ਹੌਲਾ,
ਸਿੱਖਾ ਤੂੰ ਭੋਲਾ ਹੈ ਤੇ ਮਤ ਦਾ ਹੌਲਾ ਹੈ, ਤੇਰੀ ਮਤ ਕੋਈ ਨਹੀਂ, ਤੇਰੇ ਅੰਦਰ ਬੁੱਧੀ ਕੋਈ ਨਹੀਂ, ਤੂੰ ਬੁੱਧੀ ਤੋਂ ਮਤ ਤੋਂ ਵਿਹੂਣਾ ਹੈ।
ਵਿਸਰੇ ਹੋਏ ਦੀਨ ਕਿਸੇ ਔਰਾ,
ਤੈਨੂੰ ਭੁੱਲ ਗਿਆ ਹੋਣਾ, ਕਿਸੇ ਹੋਰ ਨੂੰ ਦਿੱਤਾ ਹੋਣਾ, ਚੂੜਾ ਮੈਨੂੰ ਤਾਂ ਨਹੀਂ ਦਿੱਤਾ, ਤੂੰ ਸਾਫ ਹੀ ਮੁੱਕਰ ਗਿਆ। ਹਾਲਾਂਕਿ ਸਿੱਖ ਨੇ ਪਹਿਲਾਂ ਰਸਤਾ ਦੇ ਦਿੱਤਾ ਸੀ ਵੀ ਜੇ ਉਦੋਂ ਨਹੀਂ ਦਿੱਤਾ ਤੇ ਹੁਣ ਲਿਆ ਕੇ ਦੇ ਦੇ, ਜੇ ਕਿਸੇ ਕਾਰਨ ਕਰਕੇ ਉਦੋਂ ਨਹੀਂ ਦੇ ਸਕਿਆ, ਪਰ ਹੁਣ ਉਸੇ ਸਿੱਖ ਨੂੰ ਝੂਠਾ ਸਾਬਤ ਕਰਨ ਵਿਚ ਲੱਗ ਗਿਆ। ਝੂਠ ਤੇ ਸੱਚ ਵਿਚ ਗੁਰੂ ਖਾਲਸਾ ਜੀ ਇਹ ਸੁਭਾਅ ਫਰਕ ਹੁੰਦਾ ਕਿ ਜਿਹੜਾ ਝੂਠ ਹੈ ਨਾ ਉਹ ਕਦੇ ਹਾਰ ਨਹੀਂ ਮੰਨਦਾ, ਜਿਹੜਾ ਝੂਠ ਹੈ ਉਹ ਕਦੇ ਹਾਰ ਨਹੀਂ ਮੰਨਦਾ, ਉਹ ਬਾਰ ਬਾਰ ਆਪਣੇ ਝੂਠ ਨੂੰ ਸੱਚ ਕਰਨ ਦਾ ਯਤਨ ਕਰਦਾ ਤੇ ਜਿਹੜਾ ਸੱਚ ਹੈ ਉਹ ਕਦੇ ਹਾਰਦਾ ਨਹੀਂ। ਇਹ ਫਰਕ ਹੈ ਦੋਹਾਂ ਵਿਚ, ਝੂਠ ਹਾਰ ਮੰਨਦਾ ਨਹੀਂ ਤੇ ਸੱਚ ਕਦੇ ਹਾਰਦਾ ਨਹੀਂ, ਸੱਚ ਸੱਚ ਹੀ ਹੈ। ਉਸੇ ਸਿੱਖ ਨੂੰ ਝੂਠਾ ਸਾਬਤ ਕਰਨ ਲੱਗਾ, ਕਹਿੰਦਾ ਤੂੰ ਝੂਠਾ, ਕਿਸੇ ਹੋਰ ਨੂੰ ਦਿੱਤਾ ਹੋਵੇਗਾ, ਚੂੜਾ ਭੁੱਲ ਗਿਆ, ਮੈਂ ਨਹੀਂ ਸੀ ਆਇਆ ਤੇਰੇ ਕੋਲ, ਮੈਂ ਨਹੀਂ ਤੈਨੂੰ ਜਾਣਦਾ।
ਸਿਮਰਨ ਕਰ ਦੀਨੋ ਕਿਸ ਹੱਥ,
ਯਾਦ ਕਰ, ਚੇਤਾ ਕਰ, ਤੂੰ ਉਹ ਚੂੜਾ ਕਿਹਨੂੰ ਦਿੱਤਾ ਸੀ, ਕਿਹੜੇ ਹੱਥ, ਕਿਉਂਕਿ ਮਸੰਦ ਕਿਹੜਾ ਇੱਕ ਹੈ, ਮੈਂ ਕੱਲਾ ਥੋੜੀ ਹਾਂ ਗੁਰੂ ਘਰ ਦਾ ਮਸੰਦ, ਮੇਰੇ ਵਰਗੇ ਹੋਰ ਵੀ ਸੈਂਕੜੇ ਮਸੰਦ ਨੇ, ਕਿਸੇ ਹੋਰ ਮਸੰਦ ਨੂੰ ਦਿੱਤਾ ਹੋਵੇਗਾ ਤੂੰ ਯਾਦ ਕਰ। ਜਿਹੜੇ ਚੂੜੇ ਦਾ ਤੂੰ ਬੜਾ ਮੁੱਲ ਦੱਸਦਾ ਕਿ ਬੜਾ ਕੀਮਤੀ ਹੈ, ਬੜਾ ਵਡਮੁੱਲਾ ਚੂੜਾ ਹੈ, ਗੈਂਡੇ ਦੀ ਖੱਲ ਦਾ ਬਣਿਆ ਹੋਇਆ, ਉਹ ਤੂੰ ਜ਼ਰੂਰ ਕਿਸੇ ਹੋਰ ਨੂੰ ਦਿੱਤਾ ਹੋਣਾ, ਮੇਰੇ ਕੋਲ ਨਹੀਂ ਹੈ।
ਸੁਣ ਕਲਗੀ ਤਰ ਮਿਰਦੁਲ ਉਚਾਰੇ,
ਜਦੋਂ ਚੇਤੋ ਮਸੰਦ ਉਹ ਸਿੱਖ ਨੂੰ ਤਾੜਨ ਲੱਗ ਪਿਆ ਨਾ, ਉਸੇ ਸਿੱਖ ਦੇ ਗਲ ਪੈਣ ਲੱਗ ਪਿਆ। ਤੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਲਾਗੇ ਬੈਠੇ, ਬੜਾ ਮਿੱਠਾ ਠਰਮੇ ਨਾਲ ਮਹਾਰਾਜ ਜੀ ਬੋਲੇ ਕਿ ਚਲੋ ਜੇ ਸੁਧਰਦਾ ਤਾਂ ਸੁਧਰ ਜੇ, ਕਈ ਮੌਕੇ ਦਿੱਤੇ ਜਾ ਰਹੇ ਨੇ ਇਹਨੂੰ ਕਿ ਸੁਧਰਨ ਦੇ, ਕਿ ਸੁਧਰ ਜਾਏ ਤੇ ਚੰਗੀ ਗੱਲ ਹੈ, ਇਹਨੂੰ ਸਜ਼ਾ ਨਾ ਦੇਣੀ ਪਏ। ਮਹਾਰਾਜ ਸੱਚੇ ਪਾਤਸ਼ਾਹ ਬੜੇ ਮਿਰਦਲ ਤੇ ਕੋਮਲ ਬਚਨ ਬੋਲੇ, ਕਹਿਣ ਲੱਗੇ
ਭੋ ਚੇਤੋ ਤੂੰ ਸਤਿਗੁਰ ਪਿਆਰੇ।
ਮਹਾਰਾਜ ਜੀ ਕਹਿੰਦੇ ਭਾਈ ਚੇਤੋ ਤੂੰ ਗੁਰੂ ਘਰ ਦਾ ਪਿਆਰਾ ਮਸੰਦ ਹੈ, ਦੇਖੋ ਕਿੰਨਾ ਪਿਆਰ ਮਹਾਰਾਜ ਜੀ ਕਰਦੇ, ਮਹਾਰਾਜ ਜੀ ਦਾ ਹਿਰਦਾ ਫਿਰ ਵੀ ਦਇਆ ਕਰ ਰਿਹਾ, ਹਾਲਾਂਕਿ ਜਾਣਦੇ ਨੇ ਚੇਤੋ ਨੇ ਬੜਾ ਗੁਨਾਹ ਕੀਤਾ ਪਰ ਮਹਾਰਾਜ ਇਹਨੂੰ ਸੁਧਾਰਨਾ ਚਾਹੁੰਦੇ ਸੀ। ਮਹਾਰਾਜ ਜੀ ਕਹਿੰਦੇ ਚੇਤੋ ਤੂੰ ਗੁਰੂ ਘਰ ਦਾ ਪਿਆਰਾ ਹੈ।
ਸਿੱਖ ਨੇ ਕੀਨ ਭਾਵਨਾ ਜੋਏ ਮੁਝੋ ਦਿਓ ਪੂਰੀ ਐ ਸੋਏ,
ਸਿੱਖ ਨੇ ਜੋ ਭਾਵਨਾ ਕਰਕੇ ਤੈਨੂੰ ਚੂੜਾ ਦਿੱਤਾ ਸੀ ਸਾਨੂੰ ਭੇਟ ਕਰਨ ਲਈ, ਜਾਓ ਚੇਤੋ ਮਸੰਦ ਜੀ ਘਰੋਂ ਜਾਓ ਤੇ ਘਰੋਂ ਜਾ ਕੇ ਉਹ ਚੂੜਾ ਲੈ ਆਓ, ਲਿਆ ਕੇ ਸਾਨੂੰ ਭੇਟ ਕਰ ਦਿਓ ਤਾਂ ਜੋ ਸਿੱਖ ਦੀ ਭਾਵਨਾ ਪੂਰੀ ਹੋ ਜਾਏ, ਇਹ ਸਿੱਖ ਦੀ ਹਿਰਦੇ ਦੀ ਕਾਮਨਾ ਪੂਰੀ ਹੋ ਜਾਏ।
ਲੀਜੈ ਤੇਰੇ ਇੱਕ ਦੋਏ ਦਿਨ ਮਾਹੇ,
ਸਾਨੂੰ ਦੇ ਦੇ ਇੱਕ ਵਾਰੀ ਤੇ ਸਾਡੇ ਕੋਲ ਆ ਜਾਏਗਾ, ਇੱਕ ਦੋ ਦਿਨਾਂ ਬਾਅਦ ਫਿਰ ਤੂੰ ਭਾਵੇਂ ਵਾਪਸ ਲੈ ਲਈ, ਅਸੀਂ ਕਰਨਾ ਵੀ ਕੀ ਹੈ ਉਹ ਚੂੜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਸਿੱਖ ਦੀ ਭਾਵਨਾ ਤਾਂ ਪੂਰੀ ਕਰ ਦੇ ਨਾ, ਗੁਰੂ ਸਾਹਿਬ ਤੱਕ ਪਹੁੰਚਦੀ ਕਰ ਦੇ, ਉਹਦੀ ਭਾਵਨਾ ਕਿ ਗੁਰੂ ਸਾਹਿਬ ਜੀ ਉਹਨੂੰ ਪ੍ਰਵਾਨ ਕਰਨ। ਹਾਂ, ਇੱਕ ਦੋ ਦਿਨ ਅਸੀਂ ਰੱਖ ਲਵਾਂਗੇ ਆਪਣੇ ਕੋਲ ਤੇ ਮੁੜ ਕੇ ਫੇਰ ਤੈਨੂੰ ਦੇ ਦਿਆਂਗੇ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਜੇ ਤੈਨੂੰ ਉਹ ਚੂੜਾ ਚਾਹੀਦਾ ਵੀ ਹੈ ਨਾ, ਤੈਨੂੰ ਚੰਗਾ ਲੱਗਾ ਜਾਂ ਤੇਰੀ ਘਰਵਾਲੀ ਨੂੰ ਚੰਗਾ ਲੱਗਾ, ਤਾਂ ਇੱਕ ਦੋ ਦਿਨਾਂ ਬਾਅਦ ਤੈਨੂੰ ਫੇਰ ਉਹ ਅਸੀਂ ਵਾਪਸ ਕਰ ਦਿਆਂਗੇ।
ਦੇਖ ਰੱਖੇ ਤੁਝ ਤੇ ਹਮ ਨਾਈ।
ਮਹਾਰਾਜ ਜੀ ਕਹਿੰਦੇ ਚਲੋ ਜੇ ਦੋ ਦਿਨਾਂ ਦੀ ਗੱਲ ਵੀ ਨਹੀਂ ਤਾਂ ਹਾਂ ਤੂੰ ਲੈ ਕੇ ਤਾਂ ਇੱਕ ਵਾਰ ਆ ਸਾਡੇ ਕੋਲ, ਅਸੀਂ ਬਸ ਫੜ ਕੇ ਵੇਖ ਲਵਾਂਗੇ ਤੇ ਵੇਖਦਿਆਂ ਸਾਰ ਤੈਨੂੰ ਦੇ ਦਿਆਂਗੇ ਵਾਪਸ ਵੀ। ਆ ਲੈ ਜਾ, ਅਸੀਂ ਨਹੀਂ ਰੱਖਦੇ। ਮਹਾਰਾਜ ਜੀ ਕਹਿੰਦੇ ਬਸ ਵੇਖਾਂਗੇ ਤੇ ਵੇਖ ਕੇ ਤੈਨੂੰ ਅਸੀਂ ਵਾਪਸ ਕਰ ਦਿਆਂਗੇ।
ਨਿਡਰ ਹੋਏ ਕਰ ਕੋਪੀ ਉਚਾਰਿਓ, ਇਹ ਤੋ ਸਾਕਤ ਗੁਰ ਕੋ ਮਾਰਿਓ।
ਦੋ ਮੌਕੇ ਮਿਲ ਚੁੱਕੇ ਨੇ ਪਰ ਦੋਵੇ ਨੇ ਛੱਡ ਦਿੱਤੇ। ਫਿਰ ਅੱਗੋਂ ਬੋਲਿਆ, ਦੋ ਮੌਕੇ ਸੁਧਰਨ ਦੇ ਮਿਲੇ ਸਨ, ਪਹਿਲਾਂ ਸਿੱਖ ਨੇ ਕਿਹਾ ਹੁਣ ਗੁਰੂ ਸਾਹਿਬ ਨੇ ਕਿਹਾ, ਨਹੀਂ ਸੁਧਰਿਆ ਸਗੋਂ ਬੜਾ ਗੁੱਸੇ ਵਿਚ ਆ ਕੇ ਨਾ ਨਿਡਰ ਹੋ ਕੇ, ਸਤਿਗੁਰਾਂ ਦਾ ਕੋਈ ਭੈ ਕੋਈ ਖੌਫ ਕੋਈ ਡਰ ਆਪਣੇ ਮਨ ਚ ਨਾ ਮੰਨਦਿਆਂ ਹੋਇਆ ਬੋਲਿਆ, ਕਹਿਣ ਲੱਗਾ ਜੀ
ਇਹ ਤੋਂ ਸਾਕਤ ਗੁਰ ਕੋ ਮਾਰਿਓ।
ਕਹਿੰਦਾ ਜੀ ਇਹ ਤਾਂ ਸਾਕਤ ਹੈ, ਇਹ ਸਿੱਖ ਥੋੜੀ ਆ ਜਿਹੜਾ ਤੁਹਾਡੇ ਕੋਲ ਆ ਕੇ ਮੇਰੀ ਸ਼ਿਕਾਇਤ ਕਰ ਰਿਹਾ। ਇਹ ਸਿੱਖ ਨਹੀਂ, ਇਹ ਸਾਕਤ ਹੈ, ਇਹ ਗੁਰੂ ਦਾ ਮਾਰਿਆ ਹੋਇਆ। ਇੱਥੋਂ ਤੱਕ ਬੋਲ ਦਿੱਤਾ। ਭਾਵਨਾ ਵਾਲੇ ਸਿੱਖ ਨੂੰ ਸਾਕਤ ਕਹਿ ਰਿਹਾ, ਸਾਕਤ ਆਪ ਹੈ, ਸਾਕਤ ਉਹਨੂੰ ਕਹਿ ਰਿਹਾ। ਕਹਿੰਦਾ ਜੀ ਇਹ ਤਾਂ ਸਾਕਤ ਹੈ, ਇਹ ਗੁਰੂ ਦਾ ਮਾਰਿਆ ਹੋਇਆ ਹੈ।
ਆਏ ਹਜ਼ੂਰ ਕੋਲ ਬੰਦ ਕਹਿਓ।
ਮਹਾਰਾਜ ਤੁਹਾਡੀ ਹਜ਼ੂਰੀ ਵਿਚ ਆ ਕੇ ਕਿੱਡਾ ਝੂਠ ਬੋਲ ਰਿਹਾ, ਕਿੰਨਾ ਜਿਆਦਾ ਕੂੜ ਤੂਫਾਨ ਬੋਲ ਰਿਹਾ।
ਸਮਝ ਬਿਨਾ ਗੁਰ ਸੱਚ ਕਹਿ ਗਇਓ।
ਤੇ ਵੇਖੋ ਮਹਾਰਾਜ ਜੀ ਤੁਸੀਂ ਵੀ ਸਮਝ ਤੋਂ ਬਿਨਾ ਇਹਦੀ ਕਹੀ ਹੋਈ ਗੱਲ ਨੂੰ ਸੱਚ ਮੰਨ ਰਹੇ ਹੋ।
ਝੂਠ ਹਮ ਬੋਤੇ ਨਿਜ ਕਾਜ ਸੁਧਾਰੈ।
ਸਿੱਖ ਬਪਰਾ
ਕਿਆ ਇਸ ਕੋ ਭਾਖੋ, ਹਮ ਕੋ ਝੂਠ ਜਾਨ ਗੁਰ ਕਾ ਕੋ।
ਇਹ ਬੇਚਾਰਾ ਸਿੱਖ ਇਹਦੀ ਗੱਲ ਤੇ ਕਿਉਂ ਯਕੀਨ ਕਰਦੇ ਹੋ, ਇਹਦੇ ਤੇ ਭਰੋਸਾ ਕਰਦੇ ਹੋ? ਮਹਾਰਾਜ ਅਸੀਂ ਤੁਹਾਡੇ ਘਰ ਦੇ ਏਡੇ ਵੱਡੇ ਮਸਾਂਦੇ ਨੇ ਪੁਰਾਣੇ ਸਿੱਖ, ਤੁਹਾਨੂੰ ਸਾਡੀ ਗੱਲ ਤੇ ਯਕੀਨ ਕਰਨਾ ਚਾਹੀਦਾ ਕਿ ਇਹਦੇ ਤੇ? ਤੁਸੀਂ ਸਾਨੂੰ ਝੂਠਾ ਸਾਬਤ ਕਰ ਰਹੇ ਹੋ ਔਰ ਆਪਣੇ ਸਿੱਖ ਨੂੰ ਸੱਚਾ ਸਾਬਤ ਕਰ ਰਹੇ ਹੋ। ਪਤਾ ਨੀ ਕੌਣ ਹੈ ਇਹ ਬੇਚਾਰਾ, ਕਿੱਥੋਂ ਆਇਆ ਹੈ?
ਲਾਖੋ ਲਿਆਵਾਂ ਦਰਬ ਅਗਾਰੇ।
ਕੋਈ ਪਹਿਲੀ ਵਾਰ ਭੇਟਾ ਲਿਆਇਆ, ਮੈਂ ਪਹਿਲਾਂ ਤੁਹਾਡੇ ਕੋਲ ਲੱਖਾਂ ਰੁਪਇਆ ਲਿਆ ਕੇ ਭੇਟ ਕੀਤਾ, ਅੱਜ ਤੱਕ ਆਪਣੇ ਇਨ੍ਹਾਂ ਹੱਥਾਂ ਨਾਲ ਸੰਗਤ ਕੋਲੋਂ ਲੱਖਾਂ ਰੁਪਇਆ ਉਗਰਾ ਕੇ ਤੁਹਾਨੂੰ ਦਿੱਤਾ ਹੈ।
ਹਮਰੀ ਸਭ ਦੇਸ਼ਨ ਪਤ ਭਾਰੇ।
ਮਹਾਰਾਜ ਸਾਰਿਆਂ ਦੇਸ਼ਾਂ ਵਿਚ ਮੇਰੀ ਇੱਜ਼ਤ ਬਣੀ ਹੋਈ, ਹਰ ਇੱਕ ਦੇਸ਼ ਵਿਚ ਹਰ ਨਗਰ ਵਿਚ ਮੇਰੀ ਇੱਜ਼ਤ ਬਣੀ ਹੋਈ ਹੈ ਕਿ ਚੇਤੋ ਮਸੰਦ ਸਾਰੇ ਮਸੰਦਾਂ ਵਿਚੋਂ ਵੱਡਾ ਤੇ ਮੁਖੀ ਮਸੰਦ ਹੈ।
ਜੋ ਨਾ ਦੇਤ ਸੋਭੀ ਪਿਖ ਦੇਵੈ।
ਇੰਨੀ ਇੱਜ਼ਤ ਬਣੀ ਹੈ ਮੇਰੀ, ਇੰਨਾ ਸਤਿਕਾਰ ਬਣਿਆ ਵੀ ਜਿਹੜੇ ਲੋਕ ਨਹੀਂ ਨਾ ਦਿੰਦੇ ਗੁਰੂ ਘਰ ਮਾਇਆ ਕਿਸੇ ਹੋਰ ਨੂੰ, ਜਦੋਂ ਮੈਂ ਚਲਾ ਜਾਣਾ ਤੇ ਮੈਨੂੰ ਵੇਖ ਕੇ ਉਹ ਵੀ ਦਿੰਦੇ ਨੇ। ਜਿਹੜੇ ਸਿੱਖ ਮਾਇਆ ਨਹੀਂ ਦਿੰਦੇ ਗੁਰੂ ਘਰ, ਜਦੋਂ ਮੈਂ ਚਲਾ ਜਾਣਾ ਤੇ ਮੈਨੂੰ ਵੇਖ ਕੇ ਉਹ ਵੀ ਮਾਇਆ ਭੇਟ ਕਰਦੇ ਹਨ।
ਆਗੈ ਧਰ ਸ਼ਰਧਾ ਗੁਰ ਸੇਵੈ।
ਬੜੀ ਸ਼ਰਧਾ ਧਾਰਨ ਕਰਕੇ ਉਹ ਮਾਇਆ ਮੇਰੇ ਅੱਗੇ ਰੱਖ ਕੇ ਭੇਟ ਕਰਦੇ ਨੇ, ਭਾਵਨਾ ਨਾਲ ਭੇਟ ਕਰਕੇ ਗੁਰੂ ਸੇਵਾ ਕਰਦੇ ਨੇ।
ਹਮ ਬਹੁਤੇ ਨਿਜ ਕਾਜ ਸੁਧਾਰੈ।
ਮਹਾਰਾਜ ਮੈਂ ਵੇਖੋ ਹੁਣ ਤਾਈ ਕਿੰਨੇ ਕੰਮ ਗੁਰੂ ਘਰ ਦੇ ਸੁਧਾਰੇ ਨੇ, ਕਿੰਨੇ ਕੰਮ ਹੁਣ ਤਾਈ ਗੁਰੂ ਦੇ ਸਵਾਰੇ ਨੇ।
ਮੈਂ ਕੀਮਤ ਔਰ ਗੁਰੂ ਵਿਚਾਰੈ।
ਮਹਾਰਾਜ ਤੁਸੀਂ ਮੇਰੇ ਕੀਤੇ ਕੰਮਾਂ ਦਾ ਇਨਾਮ ਇਹ ਦੇ ਰਹੇ ਹੋ ਮੈਨੂੰ ਕਿ ਮੈਨੂੰ ਝੂਠਾ ਸਾਬਤ ਕਰ ਰਹੇ ਹੋ? ਜਿਹੜੇ ਹੁਣ ਤੱਕ ਮੈਂ ਤੁਹਾਡੇ ਅਨੇਕਾਂ ਕੰਮ ਸਵਾਰੇ ਨੇ ਤੇ ਮਹਾਰਾਜ ਜੀ ਤੁਸੀਂ ਉਹਨਾਂ ਦੀ ਇਹ ਕੀਮਤ ਪਾ ਰਹੇ ਹੋ?
ਝੂਠ ਸਾਚ ਕੇ ਬੋ ਵਿਵਹਾਰ, ਨੈ ਜਾਣੈ ਗੁਰ ਇਨਕੀ ਸਾਰ।
ਝੂਠ ਤੇ ਸੱਚ ਦੇ ਬੜੇ ਵਿਵਹਾਰ ਹੁੰਦੇ ਨੇ, ਗੁਰੂ ਇਹਦੇ ਬਾਰੇ ਨਹੀਂ ਜਾਣਦਾ, ਗੁਰੂ ਨੂੰ ਇਸ ਬਾਰੇ ਨਹੀਂ ਪਤਾ ਕਿ ਮਹਾਰਾਜ ਤੁਸੀਂ ਇਸ ਬਾਰੇ ਇਨ੍ਹਾਂ ਦੀ ਸਾਰ ਨਹੀਂ ਜਾਣਦੇ।
ਕਿਆ ਸਿੱਖ ਰੰਕ ਕੂਰ ਏਕ ਹੈ।
ਕਿੱਥੇ ਭਿਖਾਰੀ ਜਿਹਾ ਸਿੱਖ, ਗਰੀਬ ਜਿਹਾ, ਇਹਦੇ ਕੋਲ ਇਹੋ ਜਿਹਾ ਚੂੜਾ ਆਉਣਾ ਕਿੱਥੇ? ਮਹਾਰਾਜ ਦੇ ਕੱਪੜੇ ਵੇਖੋ, ਇਹਦੀ ਹਾਲਤ ਵੇਖੋ, ਵੀ ਇਹੋ ਜਿਹਾ ਚੂੜਾ ਭੇਟ ਕਰਨ ਵਾਲੀ ਦਸ਼ਾ ਚ ਹੈ? ਰੋਟੀ ਤਾਂ ਇਹਦੇ ਘਰ ਪੱਕਦੀ ਨਹੀਂ ਹੋਣੀ, ਰੰਕ ਗਰੀਬ ਹੈ ਤੇ ਚੂੜਾ ਇਹਨੇ ਤੁਹਾਨੂੰ ਕਿੱਥੇ ਭੇਟ ਕੀਤਾ ਹੋਣਾ? ਮਹਾਰਾਜ ਤੁਸੀਂ ਆਪ ਵੇਖ ਲੋ ਇਹਦੀ ਹਾਲਤ ਕਿਹੋ ਜੀ, ਇਹਨੇ ਸਭ ਕੁਝ ਝੂਠ ਬੋਲ ਰਿਹਾ।
ਹਮ ਕੋ ਤਸਕਰ ਸਮ ਗੁਰ ਲਹਿ।
ਇਹਦਾ ਤੁਸੀਂ ਕਹਿਣਾ ਮੰਨ ਰਹੇ ਹੋ ਤੇ ਮੈਂ ਸੱਚਾ ਸੁੱਚਾ ਬੰਦਾ ਗੁਰੂ ਘਰ ਦਾ ਵੱਡਾ ਮਸੰਦ ਤੇ ਤੁਸੀਂ ਮੈਨੂੰ ਝੂਠਾ ਕਹਿ ਰਹੇ ਹੋ ਇਹਦੇ ਕਹਿਣ ਤੇ ਮੈਨੂੰ ਝੂਠਾ ਸਾਬਤ ਕਰ ਰਹੇ ਹੋ
ਵਸਤ ਸੈਂਕੜੇ ਹਮ ਨਿਤ ਲਿਆਵੇ ਦਿਖਰਾਵੇ ਕਿ ਨਾ ਦਿਖਰਾਵੇ
ਮਹਾਰਾਜ ਸੈਂਕੜੇ ਵਸਤੂਆਂ ਅਸੀਂ ਰੋਜ਼ ਲੈ ਕੇ ਆਉਂਦੇ ਕੋਈ ਵਸਤੂਆਂ ਤੁਹਾਨੂੰ ਅਸੀਂ ਵਿਖਾਉਂਦੇ ਆ ਕੋਈ ਨਹੀਂ ਵੀ ਵਿਖਾਉਂਦੇ ਕੋਈ ਏਦਾਂ ਹੀ ਖਜ਼ਾਨੇ ਚ ਰੱਖ ਦੇ ਦੀਆਂ ਨੇ ਸੈਂਕੜੇ ਵਸਤੂਆਂ ਅਸੀਂ ਲੈ ਕੇ ਆਉਂਦੇ ਆ ਕਈ ਵਿਖਾ ਦਿੰਦੇ ਆ ਕਈ ਨਹੀਂ ਵੀ ਵਿਖਾਉਂਦੇ
ਗੁਰੂ ਖਜ਼ਾਨੇ ਅਰਪਣ ਕਰੇ
ਜਿਹੜੀਆਂ ਵਸਤੂਆਂ ਸਾਰੀਆਂ ਨੇ ਅਸੀਂ ਲੈ ਕੇ ਆਉਂਦੇ ਆ ਉਹ ਸਾਰੀਆਂ ਗੁਰੂ ਖਜ਼ਾਨੇ ਵਿਚ ਅਰਪਣ ਕਰਦੇ ਹਾਂ
ਸਭ ਗੁਰ ਨਿਕਰੀ ਤੇ ਮੰਦਰ
ਸਾਰੇ ਗੁਰੂਆਂ ਦੇ ਨੇੜੇ ਇਹੀ ਰੀਤੀ ਅਸੀਂ ਕਰਦੇ ਆਏ ਜਿਹੜੇ ਪਹਿਲਾਂ ਵੱਡੇ ਸਤਿਗੁਰੂ ਸੀ ਉਹਨਾਂ ਦੇ ਵੇਲੇ ਵੀ ਸਾਡੀ ਇਹੀ ਮਰਿਆਦਾ ਚੱਲਦੀ ਰਹੀ ਹੈ
ਸੁਣ ਸਾਕੋਪ ਸਤਿਗੁਰ ਉਚਾਰੇ ਲੋਭ ਲਹਿਰ ਚੇਤੋ ਮਤ ਮਾਰੇ
ਸੁਣ ਕੇ ਮਹਾਰਾਜ ਜੀ ਹੁਣ ਬੀਰਸ ਵਿਚਾਰ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਵੇਖਿਆ ਕਿ ਹੁਣ ਹਾਦੀ ਮੁੱਕ ਗਈ ਇੰਨਾ ਝੂਠ ਬੋਲੀ ਜਾ ਰਿਹਾ ਫਿਰ ਉੱਚਾ ਬੋਲ ਰਿਹਾ ਗੁਰੂ ਸਭਾ ਦਾ ਕੋਈ ਸਤਿਕਾਰ ਨਹੀਂ ਇਹਦੇ ਅੰਦਰ ਸਿੱਖ ਨੂੰ ਮਾੜਾ ਕਹਿ ਰਿਹਾ ਵੇਖੋ ਗੁਰੂ ਦੇ ਹਿਰਦੇ ਚ ਸਿੱਖਾਂ ਨਾਲ ਕਿੰਨਾ ਪਿਆਰ ਹੈ ਜਦੋਂ ਉਹਨਾਂ ਦੇ ਸਿੱਖ ਨੂੰ ਕਿਹਾ ਨਾ ਕਿ ਇਹ ਸਾਕਤ ਹੈ ਇਹ ਪਾਪੀ ਹੈ ਇਹ ਝੂਠਾ ਹੈ ਤੇ ਮੇਰੇ ਸਾਹਿਬ ਕੋਲੋਂ ਜਰਿਆ ਨਹੀਂ ਗਿਆ ਇਹ ਸਿੱਖਾਂ ਦਾ ਪਿਆਰ ਹੈ ਸਤਿਗੁਰਾਂ ਦੇ ਹਿਰਦੇ ਚ ਇਹ ਸਿੱਖ ਵਤਸ਼ੀਅਲ ਬਿਰਦ ਹੈ ਮੇਰੇ ਸਤਿਗੁਰਾਂ ਦਾ ਮਹਾਰਾਜ ਜੀ ਉਸ ਵੇਲੇ ਸਕੋਪ ਸਹਿਤ ਬੋਲੇ
ਲੋਭ ਲਹਿਰ ਚੇਤੋ ਮਤ ਮਾਰੇ
ਚੇਤੋ ਲੋਭ ਦੀਆਂ ਲਹਿਰਾਂ ਵਿਚ ਤੇਰੀ ਮਤ ਡੁੱਬੀ ਪਈ ਹੈ ਲੋਭ ਦੀ ਲਹਿਰ ਕਰਕੇ ਤੇਰੀ ਮਤ ਮਾਰੀ ਗਈ ਹੈ
ਝੂਠ ਸੱਚ ਵਿਵਹਾਰ ਕਨੇਰੇ
ਸੱਚ ਤੇ ਝੂਠ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਵਪਾਰ ਹੁੰਦੇ ਨੇ
ਪਰਖਣ ਹੈ ਕਿ ਨਹੀਂ ਮਤ ਮੇਰੇ
ਉਹ ਅਸੀਂ ਪਰਖਣਾ ਜਾਣਦੇ ਆ ਕਿ ਨਹੀਂ ਜਾਣਦਾ ਤੂੰ ਇਹ ਸਾਨੂੰ ਕਹਿ ਰਿਹਾ ਕਿ ਸਾਨੂੰ ਪਰਖ ਨਹੀਂ ਹੈ ਮਹਾਰਾਜ ਜੀ ਕਹਿੰਦੇ ਤੂੰ ਇਹ ਸਾਨੂੰ ਕਹਿ ਰਿਹਾ ਹੈ
ਸੋ ਅਬ ਸਗਰੀ ਤੋਏ ਦਿਖਾਵੋ
ਕਹਿ ਰਿਹਾ ਕਿ ਸਾਨੂੰ ਸੱਚ ਤੇ ਝੂਠ ਦੇ ਵਿਵਹਾਰ ਦਾ ਵਪਾਰ ਦੀ ਪਰਖ ਕੋਈ ਨਹੀਂ ਤੈਨੂੰ ਹੁਣ ਅਸੀਂ ਪਰਖ ਕਰਕੇ ਵਿਖਾ ਦਿੰਦੇ ਹਾਂ ਕਿ ਅਸੀਂ ਸੱਚ ਤੇ ਝੂਠ ਪਰਖਦੇ ਹਾਂ ਕਿ ਨਹੀਂ ਪਰਖਦੇ
ਕਰ ਕੀਮਤ ਕੋ ਫਲ ਪਹੁੰਚਾਵੋ
ਤੈਨੂੰ ਇਸ ਕੀਮਤ ਦਾ ਫਲ ਪਹੁੰਚਾਵਾਂਗੇ ਜਿਹੜੀ ਤੂੰ ਕਰਨੀ ਕੀਤੀ ਹੈ ਇਹਦਾ ਫਲ ਤੈਨੂੰ ਪਹੁੰਚਾਵਾਂਗੇ
ਜਥਾ ਭਾਵਨੀ ਤਿਉਂ ਫਲ ਪਾਵੇ
ਗੁਰੂ ਨਾਨਕ ਦਾ ਘਰ ਹੈ ਇੱਥੇ ਜਿਹੋ ਜਿਹੀ ਕੋਈ ਭਾਵਨੀ ਰੱਖਦਾ ਉਹਨੂੰ ਉਹੋ ਜਿਹਾ ਫਲ ਮਿਲਦਾ ਹੈ
ਅਬ ਹਮ ਦੇ ਨਾ ਦੇਰ ਲਗਾਵੇ
ਫਲ ਚਾਹੀਦਾ ਸੀ ਨਾ ਤੇਰੀ ਕਰਨੀ ਦਾ ਤੂੰ ਕਹਿੰਦਾ ਕਿ ਮੇਰੀ ਕਰਨੀ ਦਾ ਕੀ ਫਲ ਦਿੱਤਾ ਤੁਸੀਂ ਮਹਾਰਾਜ ਕਹਿੰਦੇ ਅਸੀਂ ਦੇਵਾਂਗੇ ਫਲ ਤੂੰ ਜਿਹੜੀ ਕਰਨੀ ਕੀਤੀ ਹੈ ਨਾ ਉਹਦਾ ਫਲ ਤੈਨੂੰ ਅਸੀਂ ਜ਼ਰੂਰ ਦੇਵਾਂਗੇ ਹੁਣ ਦੇਰੀ ਨਹੀਂ ਲਾਵਾਂਗੇ
ਪੰਜ ਸਿੱਖ ਸਤਿਗੁਰੂ ਬੁਲਾਏ
ਉਸੇ ਵਕਤ ਕਲਗੀਧਰ ਜੀ ਨੇ ਪੰਜ ਸਿੱਖ ਬੁਲਾਏ ਪੰਜਾਂ ਸਿੱਖਾਂ ਨੂੰ ਹੁਕਮ ਕੀਤਾ
ਬਦ ਮਸੰਦ ਕੇ ਸਦਨ ਪਠਾਏ
ਮਹਾਰਾਜ ਜੀ ਕਹਿੰਦੇ ਸਿੱਖੋ ਜਾਓ ਚੇਤੋ ਮਸੰਦ ਦੇ ਘਰ ਜਾਓ
ਇਸ ਕੇ ਘਰ ਮੈਂ ਹੈ ਚੁਬਾਰਾ
ਮਹਾਰਾਜ ਜੀ ਕਹਿੰਦੇ ਚੇਤੋ ਮਸੰਦ ਦੇ ਘਰ ਵਿਚ ਚੁਬਾਰਾ ਬਣਿਆ ਹੋਇਆ ਇਹਦੇ ਘਰ ਵਿਚ ਜਿਹੜਾ ਉੱਤੇ ਚੁਬਾਰਾ ਬਣਿਆ ਹੋਇਆ
ਇਸਮੋ ਤਾਕੀ ਲਗੇ ਕਿਵਾੜਾ
ਉਹਦੇ ਨਾਲ ਹੀ ਇੱਕ ਟਾਕੀ ਤਾਕੀ ਲੱਗੀ ਹੋਈ ਤੇ ਉਹਨੂੰ ਦਰਵਾਜਾ ਲੱਗਦਾ ਪਿੱਤੀ ਜਿਵੇਂ ਕਹਿ ਦਿੰਦੇ ਪੁਰਾਣੇ ਲਫ਼ਜ਼ਾਂ ਚ ਇੱਕ ਪਿੱਤੀ ਬਣੀ ਹੋਈ ਹੈ ਇੱਕ ਤਾਕੀ ਬਣੀ ਹੋਈ ਉਹਨੂੰ ਦਰਵਾਜਾ ਭਿੜਦਾ ਹੈ
ਪੱਟ ਲਪੇਟ ਤੇ ਰੱਖਿਓ ਚੂੜਾ
ਇੱਕ ਕੱਪੜੇ ਚ ਲਪੇਟ ਕੇ ਨੇ ਚੂੜਾ ਰੱਖਿਆ ਹੋਇਆ ਜਿਹੜੇ ਚੂੜੇ ਦੀ ਗੱਲ ਹੋ ਰਹੀ ਸਾਡੀ ਸਭਾ ਵਿਚ ਮਹਾਰਾਜ ਕਹਿੰਦੇ ਦੇ ਘਰ ਚੁਬਾਰੇ ਤੇ ਚਲੇ ਜਾਓ ਚੁਬਾਰੇ ਵਿਚ ਇੱਕ ਤਾਕੀ ਦੇ ਵਿਚ ਉਹ ਕੱਪੜੇ ਵਿਚ ਲਪੇਟਿਆ ਹੋਇਆ ਚੂੜਾ ਰੱਖਿਆ ਹੋਇਆ
ਸਿੱਖ ਕੋ ਦਿਓ ਤੋ ਜੋ ਰੁਬਰਾ
ਉਹ ਸੁੰਦਰ ਚੂੜਾ ਸਾਡੇ ਸਿੱਖ ਨੇ ਭੇਟ ਕੀਤਾ ਇਹਦੇ ਘਰ ਪਿਆ ਹੋਇਆ ਜਾ ਕੇ ਲੈ ਆਓ
ਹੁਕਮ ਸੁਨਤ ਸਿੱਖ ਪੰਚੋਂ ਧਾਏ
ਜਿਹੜਾ ਹੁਕਮ ਸੁਣ ਕੇ ਪੰਜੇ ਸਿੱਖ ਤਿਆਰ ਬਰ ਤਿਆਰ ਹੋ ਕੇ ਚੇਤੋ ਮਸੰਦ ਦੇ ਘਰ ਗਏ
ਸਭ ਚੇਤੋ ਨਿਜ ਗਰੀਬ ਨਿਵਾਏ
ਇੱਧਰ ਚੇਤੋ ਨੂੰ ਪਤਾ ਲੱਗ ਗਿਆ ਵੀ ਜਿੱਥੇ ਰੱਖਿਆ ਸੀ ਉਹ ਵੀ ਗੁਰੂ ਜੀ ਨੂੰ ਪਤਾ ਹੈ ਉਸੇ ਵੇਲੇ ਸਿਰ ਨੀਵਾਂ ਕਰਕੇ ਜਿਵੇਂ ਧੋਣ ਟੁੱਟ ਜਾਂਦੀ ਹੈ ਨਾ ਤੇ ਡਿੱਗ ਪੈਂਦੀ ਹੈ ਥੱਲੇ ਏਦਾਂ ਸਿਰ ਨੀਵਾਂ ਕਰਕੇ ਬੈਠ ਗਿਆ
ਅਮਨੀ ਖਨਤ ਨਾ ਨੈਣੇ ਉਠਾਏ
ਜ਼ਮੀਨ ਵੱਲ ਵੇਖੀ ਜਾਂਦਾ ਹੁਣ ਅੱਖਾਂ ਨੇ ਉੱਤੇ ਚੁੱਕ ਕੇ ਵੇਖਦਾ ਕਿ ਹੁਣ ਮੇਰਾ ਪਾਪ ਉਗੜ ਕੇ ਸਾਹਮਣੇ ਆ ਗਿਆ ਹੈ
ਅੰਤ ਸਮਾਂ ਜਿਸ ਪਹੁੰਚਿਓ ਆਏ
ਹਾਲੇ ਵੀ ਭੁੱਲ ਦੀ ਮਾਫ਼ੀ ਨਹੀਂ ਮੰਗਦਾ ਹਾਲੇ ਵੀ ਸਮਾਂ ਸੀ ਇਹਦੇ ਕੋਲੋਂ ਮਾਫ਼ੀ ਮੰਗ ਲੈਂਦਾ ਮਹਾਰਾਜ ਭੁੱਲ ਹੋ ਗਈ ਹੈ ਪਰ ਹਾਲੇ ਵੀ ਭੁੱਲ ਦੀ ਮਾਫ਼ੀ ਨਹੀਂ ਮੰਗਦਾ ਕਿਉਂ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਕਾਲ ਆਉਂਦਾ ਨਾ ਤੇ ਉਦੋਂ ਮੱਤ ਉਲਟੀ ਹੋ ਜਾਂਦੀ ਹੈ। ਇਹਦਾ ਕਾਲ ਨੇੜੇ ਆ ਗਿਆ ਹੈ, ਜਿਸ ਕਰਕੇ ਇਹਨੂੰ ਸੋਝੀ ਨਹੀਂ ਆਈ, ਸਮਝ ਨਹੀਂ ਆਈ ਤੇ ਸਤਿਗੁਰਾਂ ਕੋਲੋਂ ਮੁਆਫੀ ਨਹੀਂ ਮੰਗੀ।
ਘਰ ਮੈਂ ਪਰਮਿਸ਼ੇ ਚੜੇ ਚੁਬਾਰੇ,
ਪੰਜੇ ਸਿੱਖ ਗੁਰੂ ਸਾਹਿਬ ਦੇ ਹੁਕਮ ਨਾਲ ਚੇਤੋ ਮਸੰਦ ਦੇ ਘਰ ਗਏ, ਇਹਦੇ ਘਰ ਜਾ ਕੇ ਚੁਬਾਰੇ ਤੇ ਚੜੇ ਹਨ।
ਤੋਰੀ ਸਾਂਕਰ ਖੋਲ ਕੇ ਵਾਰੇ,
ਸੰਗਲੀ ਲਾਈ ਹੋਈ ਤੇ ਤਾਲਾ ਲਾਇਆ ਹੋਇਆ ਸਿੱਖਾਂ ਨੇ ਜਾ ਕੇ ਸੰਗਲ ਤੋੜ ਕੇ ਅੰਦਰ ਦਰਵਾਜ਼ਾ ਖੋਲ ਕੇ ਵੜ ਗਏ।
ਜਿਨ ਚੂੜਾ ਲਿਓ ਨਿਕਾਤ,
ਅੰਦਰ ਤਾਕੀ ਨੂੰ ਸੰਗਲ ਲਾਇਆ ਹੋਇਆ ਸੀ, ਉਹ ਸੰਗਲ ਤੋੜ ਕੇ ਖੋਲ ਦਿੱਤਾ ਸਿੱਖਾਂ ਨੇ, ਔਰ ਤਾਕੀ ਖੋਲੀ ਤੇ ਤਾਕੀ ਖੋਲ ਕੇ ਕੱਪੜੇ ਚ ਲਪੇਟਿਆ ਪਿਆ ਚੂੜਾ ਅੰਦਰ ਪਿਆ ਸੀ, ਉਹ ਸਿੱਖਾਂ ਨੇ ਬਾਹਰ ਕੱਢ ਲਿਆ।
ਆਨੇ ਉਹ ਕਲਗੀ ਧਰ ਕੇ ਪਾਸ,
ਉਹ ਚੂੜਾ ਲੈ ਕੇ ਗੁਰੂ ਕੇ ਸਿੱਖ ਚੇਤੋ ਮਸੰਦ ਦੇ ਘਰੋਂ ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਜੀ ਦੇ ਕੋਲ ਆਏ।
ਅਦਭੁਤ ਚੂੜਾ ਸੁੰਦਰ ਦੇਖਾ,
ਮਹਾਰਾਜ ਜੀ ਦੇ ਕੋਲ ਲਿਆ ਕੇ ਚੂੜਾ ਭੇਟ ਕੀਤਾ। ਮਹਾਰਾਜ ਆ ਲੋ ਚੇਤੋ ਦੇ ਘਰੋਂ ਲਿਆਏ ਆ। ਮਹਾਰਾਜ ਜੀ ਨੇ ਚੂੜਾ ਵੇਖਿਆ, ਚੂੜਾ ਵਾਕਈ ਬੜਾ ਅਦਭੁਤ ਸੀ, ਚੂੜਾ ਵਾਕਈ ਬੜਾ ਸੁੰਦਰ ਬਣਿਆ ਹੋਇਆ ਸੀ।
ਇੱਕ ਪਰ ਕਿੰਨੀ ਖੁਸ਼ੀ ਵਿਸ਼ੇਖਾ,
ਮਹਾਰਾਜ ਜੀ ਨੇ ਉਹ ਸਿੱਖ ਤੇ ਬੜੀ ਖੁਸ਼ੀ ਕੀਤੀ, ਜਿਹਨੇ ਭੇਟ ਭੇਜੀ ਸੀ ਨਾ, ਉਹ ਸਿੱਖ ਤੇ ਗੁਰੂ ਕਲਗੀਧਰ ਨੇ ਬੜੀਆਂ ਖੁਸ਼ੀਆਂ ਕੀਤੀਆਂ, ਉਹਨੂੰ ਵਰ ਦਿੰਦੇ ਨੇ।
ਭਇਓ ਨਿਹਾਲ ਸਕਲ ਦੁੱਖ ਮੇਟਾ, ਅੰਤ ਬਿਖੈ ਹੋਏ ਨਾ ਜਮ ਭੇਟਾ।
ਮਹਾਰਾਜ ਜੀ ਬੋਲੇ, ਕਹਿੰਦੇ ਸਿੱਖਾ ਤੂੰ ਨਿਹਾਲ ਨਿਹਾਲ, ਤੇਰੇ ਸਾਰੇ ਦੁੱਖ ਮੇਟੇ, ਅੰਤ ਵੇਲੇ ਤੈਨੂੰ ਜਮਾਂ ਦਾ ਮੂੰਹ ਨਹੀਂ ਵੇਖਣਾ ਪਏਗਾ। ਇਹ ਵਰ ਮਹਾਰਾਜ ਜੀ ਨੇ
ਬਖਸ਼ੇ,
ਸਿੱਖ ਨੂੰ ਖੁਸ਼ੀਆਂ ਕੀਤੀਆਂ। ਫਿਰ ਮਹਾਰਾਜ ਚੇਤੋ ਨੂੰ ਪੁੱਛਦੇ, ਹੁਣ ਚੇਤੋ ਮਸੰਦ ਨੂੰ ਮਹਾਰਾਜ ਜੀ ਪੁੱਛਦੇ ਹਨ,
ਤਸਕਰ ਪਾਪੀ ਇਹ ਕਿਆ ਭਇਓ।
ਮਹਾਰਾਜ ਕਹਿੰਦੇ, ਉਹ ਚੋਰਾ ਤੂੰ ਸਾਡੇ ਸਿੱਖ ਨੂੰ ਸਾਕਤ ਕਹਿੰਦਾ ਸੀ ਨਾ, ਤੂੰ ਚੋਰ ਹੈ ਪਾਪੀ ਆ, ਦੱਸ ਆ ਕੀ ਕੀਤਾ ਹੈ।
ਲੈ ਮੇਰੋ ਪ੍ਰਤਾਪ ਪਛਾਣਾ,
ਮੇਰਾ ਪ੍ਰਤਾਪ ਨਹੀਂ ਪਛਾਣਿਆ, ਤੂੰ ਮੇਰੀ ਮਹਿਮਾ ਨੂੰ ਨਹੀਂ ਜਾਣਿਆ, ਤੂੰ ਇਹੀ ਸਮਝਦਾ ਰਿਹਾ ਕਿ ਇੱਕ ਸਧਾਰਨ ਵਿਅਕਤੀ ਹਨ।
ਚੂੜੇ ਵਿਖੇ ਲੋਭ ਕੋ ਠਾਨਾ,
ਇਸ ਚੂੜੇ ਦੇ ਨਾਲ ਤੂੰ ਲੋਭ ਦੀ ਬਿਰਤੀ ਰੱਖੀ, ਲਾਲਚ ਦੀ ਬਿਰਤੀ ਰੱਖੀ।
ਚੁਰਾਵਤ ਮੂਡ ਹਮੇਸ਼
ਕੱਲਾ ਇਸ ਚੂੜੇ ਦੀ ਗੱਲ, ਇਹ ਤਾਂ ਅੱਜ ਫੜਿਆ ਗਿਆ ਨਾ, ਇਸ ਤੋਂ ਪਹਿਲਾਂ ਵੀ ਤੂੰ ਹਮੇਸ਼ਾ ਚੋਰੀਆਂ ਕੀਤੀਆਂ ਨੇ, ਬੜੀਆਂ ਚੋਰੀਆਂ ਤੂੰ ਹੁਣ ਤੱਕ ਕੀਤੀਆਂ, ਹਮੇਸ਼ਾ ਚੋਰੀ ਕਰਦਾ ਰਿਹਾ।
ਰਹੇ ਛੇਮਾ ਕਰ ਗੁਰੂ ਅਸ਼ੇਸ਼,
ਸਾਡੇ ਵੱਡੇ ਸਤਿਗੁਰਾਂ ਦੇ ਸਮੇਂ ਵੀ ਤੂੰ ਚੋਰੀਆਂ ਕੀਤੀਆਂ ਨੇ, ਪਰ ਗੁਰੂ ਸਾਹਿਬ ਤੈਨੂੰ ਬਖਸ਼ਦੇ ਰਹੇ ਨੇ, ਤੈਨੂੰ ਖਿਮਾ ਕਰਦੇ ਰਹੇ ਨੇ।
ਅਬ ਇਹ ਸਿੱਖ ਤੋਂ ਝੂਠਾ ਕਹਿ,
ਹੁਣ ਤੂੰ ਸਾਡੇ ਸਿੱਖ ਨੂੰ ਝੂਠਾ ਕਹਿੰਦਾ ਸੀ, ਜਿਹਨੇ ਇੰਨੀ ਕੀਮਤੀ ਵਸਤੂ ਭੇਜੀ ਉਹਨੂੰ ਤੂੰ ਝੂਠਾ ਕਹਿ ਰਿਹਾ ਸੀ।
ਬਾਲ ਬੁੱਧ ਮੋਕੋ ਉਰ ਲੈ,
ਮੈਨੂੰ ਤੂੰ ਬਾਲਕ ਬੁੱਧੀ ਵਾਲਾ ਜਾਣਨਾ, ਵੀ ਗੁਰੂ ਤਾਂ ਬਾਲ ਬੁੱਧੀ ਵਾਲਾ, ਸਾਡੀ ਮਾਤਾ ਨੂੰ ਵੀ ਜਾ ਕੇ ਕਹਿਣਾ ਕਿ ਗੁਰੂ ਜੀ ਬਾਲ ਬੁੱਧੀ ਵਾਲੇ ਨੇ, ਉਹਨਾਂ ਨੂੰ ਸਮਝਾਓ ਉਹ ਮਸੰਦਾਂ ਨਾਲ ਨਾ ਵਿਗਾੜਨ। ਮਹਾਰਾਜ ਜੀ ਕਹਿੰਦੇ, ਸਾਨੂੰ ਤੂੰ ਬਾਲਕ ਬੁੱਧੀ ਵਾਲਾ ਜਾਣਦਾ ਹੈ।
ਤਾਰਤ ਸਿੱਖ ਕੋ ਮੋਏ ਹਦੂਰ,
ਮੇਰੇ ਸਾਹਮਣੇ ਮੇਰੇ ਪਿਆਰ ਵਾਲੇ ਸਿੱਖ ਨੂੰ ਤਾੜਨਾ, ਜਿਹੜਾ ਮੇਰਾ ਸਿੱਖ ਹੈ, ਪਿਆਰਾ ਸਿੱਖ ਹੈ, ਮੇਰੇ ਸਾਹਮਣੇ ਤੂੰ ਉਹਦੀ ਤਾੜਨਾ ਕਰ ਰਿਹਾ। ਜੇ ਮੇਰੇ ਸਾਹਮਣੇ ਤੂੰ ਸਿੱਖਾਂ ਦੀ ਇਹੋ ਜਿਹੀ ਤਾੜਨਾ ਕਰਦਾ, ਜਦੋਂ ਤੂੰ ਮੇਰੇ ਪਿੱਛੋਂ ਸਿੱਖਾਂ ਦੇ ਘਰਾਂ ਵਿੱਚ ਉਗਰਾਹੀ ਕਰਨ ਜਾਂਦਾ ਹੋਵੇਗਾ, ਉਦੋਂ ਕਿਵੇਂ ਪੇਸ਼ ਆਉਂਦਾ ਹੋਵੇਗਾ ਸਿੱਖਾਂ ਨਾਲ? ਮਹਾਰਾਜ ਜੀ ਕਹਿੰਦੇ, ਉਦੋਂ ਤਾਂ ਤੈਨੂੰ ਕਈ ਭੈ ਨਹੀਂ ਹੋਣਾ, ਹੁਣ ਮੇਰੇ ਸਾਹਮਣੇ ਤੇਰੀ ਇਹ ਹਾਲਤ ਹੈ।
ਕੂੜੇ ਆਪ ਕੈਸ ਕੂੜਾ,
ਕੂੜਾ ਤੂੰ ਆਪ ਹੈ, ਤੇ ਕਹਿਣਾ ਤੂੰ ਮੇਰੇ ਸਿੱਖ ਨੂੰ ਝੂਠਾ ਹੈ।
ਸਾਕਤ ਆਪ ਕੈ ਸਿੱਖ ਸਾਕਤ,
ਸਾਕਤ ਤੂੰ ਆਪ ਹੈ ਚੇਤੋ ਮਸੰਦ, ਤੇ ਕਹਿ ਤੂੰ ਮੇਰੇ ਸਿੱਖ ਨੂੰ ਸਾਕਤ ਰਿਹਾ।
ਮਤ ਹੱਥ ਨਿਜ ਇਸ ਮਤ ਹੱਥ ਭਗਤ,
ਮਤ ਤਾਂ ਤੇਰੀ ਮਾਰੀ ਗਈ ਹੈ, ਤੇ ਤੂੰ ਕਹਿਣਾ ਇਹ ਸਿੱਖ ਦੀ ਮਤ ਮਾਰੀ ਗਈ, ਅਸਲ ਵਿੱਚ ਮਤ ਤਾਂ ਤੇਰੀ ਮਾਰੀ ਗਈ, ਤੇਰੀ ਮਤ ਤੇ ਪੜਦਾ ਪਿਆ।
ਭਰੇ ਗਰਭ ਗੁਰ ਦਰਬ ਚੁਰਾਏ,
ਸੰਸਾਰ ਵਿੱਚ ਭਰੇ ਹੋਏ ਨੇ, ਤੂੰ ਗੁਰੂ ਦਾ ਧਨ ਚੋਰੀ ਕੀਤਾ ਹੈ।
ਹਮ ਸੰਗਤ ਕੋ ਬਹੁ ਦੁੱਖ ਦਾਏ,
ਤੇਰੀ ਸੰਗਤ ਨੂੰ ਕਿਤਨਾ ਦੁੱਖ ਦਿੱਤਾ, ਸਿੱਖੀ ਦੇ ਦੁੱਖ ਪਰ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਡੁੱਲ ਡੁੱਲ ਪੈ ਰਹੇ ਨੇ। ਮਹਾਰਾਜ ਜੀ ਕਹਿੰਦੇ, ਤੂੰ ਮੇਰੀ ਸੰਗਤ ਨੂੰ ਦੁੱਖ ਦਿੱਤਾ ਹੈ, ਤੂੰ ਮੇਰਿਆਂ ਸਿੱਖਾਂ ਨੂੰ ਦੁੱਖ ਦਿੱਤਾ ਹੈ।
ਅਬ ਮੈਂ ਆਪਣੀ ਜੋ ਬੁੱਧ ਬਾਲ कर दिख रामो इसे विचार।
महाराज जी कहते जेड़ी तू साडी बुद्धि कहना ना भी बाल बुद्धि है गुरु जी दी। महाराज कहते हुण असीं अपनी बाल बुद्धि वड्डी करके विखाउने आ, तेनू भी वड्डी है कि छोटी है। महाराज कहते हुण तेनू विखाने वड्डी करके साडी बाल बुद्धि किवें वड्डी है उह विखाउंदे हां।
आखे हुकम कड़ा लियावो,
महाराज जी ने हुक्म कीता जाओ भाई कड़ा लैके आओ। ਚੇਤੋ ਮਸੰਦ ਨੂੰ ਪਹਿਲਾਂ ਵੀ ਪਤਾ ਸੀ ਵੀ ਕੜਾਹੇ ਚ ਬੜੇ ਸਾੜੇ ਨੇ ਤੇਲ ਪਾ ਪਾ ਕੇ ਦੇਹਰਾਦੂਨ ਦੀ ਧਰਤੀ ਤੇ ਸੈਂਕੜਿਆਂ ਦੀ ਗਿਣਤੀ ਚ ਸਾੜੇ ਸੀ, ਉਥੇ ਤਾਂ ਗਿਣਤੀ ਕੋਈ ਨੀ ਸੀ। ਚੇਤੋ ਨੂੰ ਹੁਣ ਪਤਾ ਲੱਗ ਗਿਆ ਵੀ ਆ ਗਿਆ ਅੰਤ ਸਮਾਂ। ਹਾਲਾਂਕਿ ਹੁਣ ਵੀ ਸਮਾਂ ਸੀ, ਮਹਾਰਾਜ ਜੀ ਦੇ ਚਰਨੀ ਢਹਿ ਪੈਂਦਾ, ਬਖਸ਼ ਲੈਂਦੇ ਮਹਾਰਾਜ ਜੀ ਨੂੰ ਕਿਰਪਾ ਦੇ ਸਾਗਰ ਨੇ ਸਤਿਗੁਰੂ, ਪਰ ਫਿਰ ਵੀ ਨੀ ਇਹਨੇ ਆਪਣੀ ਭੁੱਲ ਮੰਨੀ। ਮਹਾਰਾਜ ਜੀ ਨੇ ਆਖਿਆ ਜਾਓ ਬਈ ਸਿੱਖੋ ਕੜਾ ਲੈ ਕੇ ਆਓ।
ਕੜਾਹ ਲਿਆਵੋ ਗੁਰ ਜਲ ਪਾਓ ਬੌੜਤ ਪਾਵੋ।
ਮਹਾਰਾਜ ਜੀ ਕਹਿੰਦੇ ਕੜਾਹਾ ਲਿਆਓ ਵੱਡਾ ਸਾਰਾ, ਤੇ ਵੱਡਾ ਸਾਰਾ ਕੜਾਹਾ ਲਿਆ ਕੇ ਉਹਦੇ ਵਿਚ ਪਾਣੀ ਪਾਓ ਤੇ ਗੁੜ ਪਾ ਦਿਓ। ਚਾਸਣੀ ਨੀ ਬਣਾਉਂਦੇ ਜਿਵੇਂ ਗੁੜ ਦੀ। ਮਹਾਰਾਜ ਕਹਿੰਦੇ ਗੁੜ ਦੀ ਜਿਹੜੀ ਹੈ ਚੰਗੀ ਤਰ੍ਹਾਂ ਗੂੜੀ ਦੀ, ਚੰਗਾ ਜ਼ਿਆਦਾ ਗੁੜ ਪਾਇਆ ਜੇ ਜਦੋਂ ਸਰੀਰ ਤੇ ਲੱਗੇ ਤੇ ਚਿੰਬੜੇ ਵੀ ਪਤਾ ਵੀ ਲੱਗੇ ਇਹਨੂੰ। ਮਹਾਰਾਜ ਜੀ ਕਹਿੰਦੇ ਚੰਗਾ ਗੁੜ ਪਾ ਕੇ ਵਧੀਆ ਢੰਗ ਨਾਲ ਚਾਸਣੀ ਬਣਾਓ।
ਚੇਤੋ ਕੋਈ ਇਸ਼ਨਾਨ ਕਰਾਵੋ,
ਉਹ ਜਿਹੜਾ ਜਲ ਹੈ ਨਾ ਚੰਗੀ ਤਰ੍ਹਾਂ ਤਪਾ ਕੇ ਗੁੜ ਪਾ ਕੇ ਫਿਰ ਉਹਦੇ ਨਾਲ ਚੇਤੋ ਨੂੰ ਇਸ਼ਨਾਨ ਕਰਾਓ।
ਹੈ ਪਲੀਤ ਅਬ ਪਾਕ ਬਣਾਵੋ,
ਇਹ ਪਲੀਤ ਹੋ ਗਿਆ ਅਪਵਿੱਤਰ ਹੋ ਗਿਆ, ਤੇ ਉਹ ਜਿਹੜਾ ਜਲ ਹੈ ਨਾ ਉਹ ਇਹਦੇ ਤਨ ਤੇ ਪਾ ਕੇ ਇਸ਼ਨਾਨ ਕਰਾ ਕੇ ਇਹਨੂੰ ਪਵਿੱਤਰ ਕਰੋ, ਕਿਉਂਕਿ ਇਹਨੂੰ ਪਵਿੱਤਰ ਕਰਨ ਦੀ ਲੋੜ ਹੈ। ਇਹ ਪਲੀਤ ਹੋਇਆ ਪਿਆ ਪਵਿੱਤਰ ਹੋਇਆ ਪਿਆ ਹੈ।
ਬਾਲ ਬੁੱਧ ਕੋ ਲਖੋ ਸੁਭਾਓ, ਜਸ ਕੱਚ ਕਰਿਓ ਸਤਸ ਫਲ ਪਾਓ।
ਮਹਾਰਾਜ ਜੀ ਕਹਿੰਦੇ ਹੁਣ ਇਹਨੂੰ ਪਤਾ ਲੱਗ ਜੇ ਸਾਡੀ ਬਾਲ ਬੁੱਧੀ ਦੇ ਪ੍ਰਭਾਵ ਦਾ ਕਿ ਜਿਹੋ ਜੀ ਕਰਨੀ ਇਹਨੇ ਕੀਤੀ ਆ ਉਹੋ ਜਿਹਾ ਫਲ ਇਹਨੂੰ ਪ੍ਰਾਪਤ ਹੋ ਜਾਵੇ।
ਕਹਿ ਸਿੱਖਣ ਤਿਸ ਵਹਿਰ ਨਿਕਾਰਾ,
ਗੁਰੂ ਸਾਹਿਬ ਦਾ ਹੁਕਮ ਸੁਣਦਿਆਂ ਸਿੱਖ ਪਹਿਲਾਂ ਹੀ ਬੜੇ ਦੁਖੀ ਸੀ ਚੇਤੋ ਮਸੰਦ ਤੋਂ। ਉਨ੍ਹਾਂ ਨੂੰ ਮੌਕਾ ਮਿਲ ਗਿਆ, ਪਕੜ ਲਿਆ, ਉਸੇ ਵਕਤ ਪਕੜ ਕੇ ਗੁਰੂ ਦਰਬਾਰ ਚ ਨੂੰ ਬਾਹਰ ਕੱਢਿਆ।
ਗੁਰ ਤਪਾਏ ਬੋ ਉਪਰ ਡਾਰਾ,
ਕੜਾਇਆ ਤਪਾ ਲਿਆ ਪਾਣੀ ਉਹਦੇ ਵਿਚ ਗੁੜ ਪਾ ਕੇ ਚੰਗੀ ਤਰ੍ਹਾਂ ਪਾਣੀ ਤਪਾ ਲਿਆ।
ਕੜਛਾ ਭਰ ਭਰ ਉਪਰ ਪਾਵੇ, ਬੋ ਪਾਪਨ ਕੀ ਮੈਲ ਮਿਟਾਵੇ।
ਭਰ ਭਰ ਕੇ ਕੜਛੇ ਉਹ ਪਾਣੀ ਦੇ ਗੁੜ ਵਾਲੇ ਪਾਣੀ ਦੇ ਤੱਤੇ ਪਾਣੀ ਦੇ ਗਰਮ ਸੜਦੇ ਖੌਲਦੇ ਪਾਣੀ ਦੇ ਕੜਛੇ ਭਰ ਭਰ ਕੇ ਚੇਤੋ ਮਸੰਦ ਦੇ ਸਰੀਰ ਤੇ ਪਾਉਣ ਲੱਗੇ, ਤੇ ਜਿਹੜਾ ਇਹਨੂੰ ਗਈ ਪਾਪਾਂ ਦੀ ਮੈਲ ਲੱਗੀ ਹੋਈ ਹੈ ਉਹ ਮੈਲ ਮਾਨੋ ਉਸ ਕੜਛੇ ਦੇ ਜਲ ਨਾਲ ਧੋਈ ਜਾ ਰਹੀ ਹੈ।
ਕਿਤਕ ਕਾਲ ਮੈਂ ਨਿਕਸੇ ਪ੍ਰਾਨਾ,
ਪਾਣੀ ਤੱਤਾ ਕਿੰਨਾ ਕੁ ਚਿਰ ਜਰਦਾ ਤੇ ਨਾਲੇ ਵਿਚ ਗੁੜ ਪਾਇਆ ਹੋਇਆ ਸਰੀਰ ਨੂੰ ਚੰਬੜਦਾ ਸੀ। ਕਹਿੰਦੇ ਕੁਝ ਸਮੇਂ ਤੋਂ ਬਾਅਦ ਆਖਿਰਕਾਰ ਚੇਤੋ ਮਸੰਦ ਦੇ ਪ੍ਰਾਣ ਨਿਕਲ ਗਏ।
ਇਕਤ ਸਭ ਨੇ ਉਹ ਡਰ ਮਾਨਾ,
ਇਹਨੂੰ ਇਹਦੀ ਹਾਲਤ ਵੇਖ ਕੇ ਜਿਹੜੇ ਦੂਜੇ ਮਸੰਦ ਸੀ ਨਾ ਉਹਨਾਂ ਨੂੰ ਆਪੇ ਕੰਨ ਹੋ ਗਏ। ਇਹਨੂੰ ਸਜ਼ਾ ਦੇਣ ਦਾ ਮਤਲਬ ਇਹੀ ਸੀ। ਹਾਲਾਂਕਿ ਮੌਕੇ ਵੀ ਗੁਰੂ ਸਾਹਿਬ ਨੇ ਦਿੱਤੇ ਬਖਸ਼ਣ ਦੇ, ਪਰ ਜਦੋਂ ਇਹਨੇ ਭੋਲੀ ਨਹੀਂ ਮੰਨੀ ਤਾਂ ਫਿਰ ਇਹ ਸਜ਼ਾ ਦੇਣੀ ਪਈ। ਦੂਜੇ ਮਸੰਦਾਂ ਨੂੰ ਸਾਵਧਾਨ ਕਰਨ ਲਈ ਕਿ ਦੂਜਿਆਂ ਨੂੰ ਵੀ ਕੰਨ ਹੋ ਜਾਣ, ਮਹਾਰਾਜ ਜੀ ਨੇ ਚੇਤੋ ਨੂੰ ਇਹ ਸਜ਼ਾ ਦਿੱਤੀ ਤੇ ਦੂਜੇ ਵੀ ਡਰ ਗਏ।
ਦਬਕੇ ਸਗੜੇ ਖੋਟ ਕਰਨ ਤੇ,
ਉਸ ਵੇਲੇ ਫਿਰ ਖੋਟ ਕਰਨ ਤੋਂ ਸਾਰੇ ਮਸੰਦ ਦਬਕਣ ਲੱਗ ਪਏ। ਹੁਣ ਡਰ ਗਏ ਕਿ ਹੁਣ ਜੇ ਖੋਟ ਕੀਤੀ ਨਾ ਅਸੀਂ ਕੋਈ ਮਾੜਾ ਕੰਮ ਕੀਤਾ ਤੇ ਗੁਰੂ ਜੀ ਨੇ ਆਹ ਕੁਝ ਕਰਨਾ ਹੈ।
ਡਰੇ ਗੁਰੂ ਕੇ ਕ੍ਰੋਧ ਧਰਨ ਤੇ,
ਡਰ ਗਏ ਸਤਿਗੁਰਾਂ ਦੇ ਕ੍ਰੋਧ ਧਰਨ ਤੋਂ ਕਿ ਗੁਰੂ ਸਾਹਿਬ ਜੇ ਕ੍ਰੋਧਿਤ ਹੋ ਗਏ ਤੇ ਸਾਡੀ ਇਹ ਹਾਲਤ ਹੋਵੇਗੀ।
ਸਭ ਮਸੰਦ ਮਨ ਖੋਟੇ ਹੋਏ,
ਸਾਰੇ ਮਸੰਦਾਂ ਦੇ ਮਨ ਖੋਟੇ ਹੋ ਗਏ।
ਮਹਾ ਮਸੰਦ ਹਤਿਓ ਜਿਨ ਸੋਏ,
ਕਹਿੰਦੇ ਵੇਖੋ ਜੀ ਗੁਰੂ ਜੀ ਨੇ ਕਿੱਡਾ ਵੱਡਾ ਮਸੰਦ ਜਿਹੜਾ ਸੀ ਉਹ ਵੀ ਮਾਰ ਮੁਕਾਇਆ।
ਦਰਸ ਚੰਡ ਕਾ ਉਲਟੋ ਪਰਿਓ,
ਸਤਨਾਮ ਸ੍ਰੀ। ਕਈ ਮਸੰਦ ਇਹ ਵੀ ਕਹਿਣ ਲੱਗ ਪਏ ਲੱਗਦਾ ਜਿਹੜੀ ਚੰਡੀ ਗੁਰੂ ਨੇ ਪ੍ਰਗਟ ਕੀਤੀ ਸੀ ਪੁੱਠੀ ਪੈ ਗਈ ਹੈ, ਤਾਂ ਹੀ ਆਹ ਕੁਝ ਹੋ ਰਿਹਾ। ਕਹਿੰਦੇ ਲੱਗਦਾ ਉਹ ਜਿਹੜੀ ਚੰਡਕਾ ਸੀ ਨਾ ਉਹ ਉਲਟੀ ਪੈ ਗਈ ਹੈ।
ਮਾਰਨ ਲੱਗੇ ਉਹਨਾਂ ਨਰ ਮੇਰੇ ਸੰਭਾਲਿਓ,
ਦੇਖੋ ਮਾਰਨ ਲੱਗ ਪਏ ਨੇ ਬੰਦਿਆਂ ਨੂੰ, ਹੁਣ ਤਰਸ ਨਹੀਂ ਕਰਦੇ, ਦਇਆ ਨਹੀਂ ਕਰਦੇ,
ਦਿਲ ਬਾਤ ਕਿਸੋ ਨੇ
ਕਿਸੇ ਨਾਲ ਮਿੱਠਾ ਨਹੀਂ ਬੋਲਦੇ, ਸਾਰੇ ਮਸੰਦਾਂ ਨੂੰ ਕੜਵਾ ਬੋਲਦੇ ਨੇ,
ਤੇਰੇ ਤੋਰ ਸਮੇਂ ਸੋਰ
ਗੁਰੂ ਜੀ ਦੇ ਤੋਰ ਹੀ ਫਿਰ ਗਏ ਨੇ, ਸਾਰਿਆਂ ਨਾਲ ਇਸ ਤਰ੍ਹਾਂ ਪੇਸ਼ ਆ ਰਹੇ ਨੇ।
ਅਰਨ ਬਦਨ ਕੋ ਅਰਨ ਬਦੇਰੇ,
ਦੇਖੋ ਗੁਰੂ ਦਾ ਚਿਹਰਾ ਕਿੰਨਾ ਲਾਲ ਸੁਰਖ ਹੈ, ਜਦੋਂ ਦੀ ਚੰਡੀ ਪ੍ਰਗਟ ਕੀਤੀ ਚਿਹਰੇ ਤੇ ਲਾਲੀ ਲਾਲੀ, ਜਲਾਲ ਹੀ ਜਲਾਲ ਹੈ।
ਉਗਰ ਬਿਲੋ ਚਿੰਨ ਤੇ ਸਭ ਹੀਰੇ,
ਅੱਖਾਂ ਬੜੀਆਂ ਬਲਦੀਆਂ ਨੇ ਅੱਗ ਵਾਂਗੂ ਤੇ ਉਹਨਾਂ ਅੱਖਾਂ ਨਾਲ ਵੇਖਦੇ ਹਨ।
ਉੱਤਰ ਕੋ ਕਹਿ ਨਾ ਸਕੰਤੇ,
ਕੋਈ ਉਹਨਾਂ ਦੇ ਸਾਹਮਣੇ ਜਵਾਬ ਨੀ ਅੱਗੋਂ ਪਰਤ ਕੇ ਦਿੰਦਾ, ਉਹਨਾਂ ਦੇ ਸਾਹਮਣੇ ਅੱਗੋਂ ਪਰਤ ਕੇ ਕੋਈ ਨੀ ਬੋਲਦਾ।
ਆਪੇ ਆਪਣੇ ਚਿੱਤ ਡਰ ਪੰਤੇ,
ਸਾਰੇ ਆਪੋ ਆਪਣੇ ਚਿੱਤ ਵਿੱਚ ਡਰਦੇ ਨੇ, ਭੈ ਭੀਤ ਹੁੰਦੇ ਨੇ।
ਹੁਣ ਸੋਧਨ ਸੰਗਤ ਗੁਰ ਚਾਤ,
ਇਹਨਾਂ ਮਸੰਦਾਂ ਨੂੰ ਮਹਾਰਾਜ ਜੀ ਨੇ ਸੋਧਾ ਲਾਇਆ। ਫਿਰ ਇੱਧਰ ਹੁਣ ਸਤਿਗੁਰਾਂ ਦੇ ਮਨ ਚ ਇੱਛਾ ਹੋਈ ਕਿ ਜਿਹੜੀ ਸੰਗਤ ਹੈ ਇਹਦੀ ਵੀ ਪਰਖ ਕਰੀਏ, ਜਿਹੜੀਆਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਚ, ਪਰਖ ਇਹਨਾਂ ਦੀ ਵੀ ਕਰੀਏ। ਗੁਰੂ ਨਾਨਕ ਸਾਹਿਬ ਨੇ ਵੀ ਪਰਖਿਆ ਸੀ ਨਾ, ਸੰਗਤ ਦੀ ਪਰਖ ਕੀਤੀ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਦਸਵੇਂ ਪਾਤਸ਼ਾਹ ਦੇ ਮਨ ਚ ਵੀ ਫੁਰਨਾ ਹੋਇਆ ਕਿ ਸੰਗਤ ਦੀ ਪਰਖ ਕਰੀਏ।
ਪਰਖਣ ਸਿੱਖੀ ਬੀਚ ਮਹਤ,
ਹੁਣ ਸਿੱਖੀ ਮਹਾਰਾਜ ਜੀ ਪਰਖਣਾ ਚਾਹੁੰਦੇ ਕਿਹਨਾਂ ਸਿੱਖਾਂ ਵਿਚ ਸਿੱਖੀ ਦਾ ਬੀਜ ਹੈ।
ਖੋਜਨ ਕਰਕੇ ਪੰਥ ਚਲਾਵਨ, ਅਜਬ ਖਾਲਸਾ ਕਰੋ ਪਾਵਨ।
ਮਹਾਰਾਜ ਜੀ ਕਹਿੰਦੇ ਹੁਣ ਸਿੱਖਾਂ ਦੀ ਖੋਜ ਕਰਕੇ ਮੈਂ ਪੰਥ ਪਾਵਾਂ, ਪੰਥ ਦੀ ਸਾਜਨਾ ਕਰਾਂ, ਔਰ ਪੰਥ ਦੀ ਸਾਜਨਾ ਕਰਾਂ ਐਸੇ ਪੰਥ ਦੀ ਜਿਹੜਾ ਅਜਬ ਖਾਲਸਾ ਹੋਵੇ।
ਹਿਰਦੈ ਮਨੋਰਥ ਕੋ ਧਰ ਐਸੇ,
ਇਸ ਤਰ੍ਹਾਂ ਦਾ ਮਨੋਰਥ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਜਿਤਵਤ ਸ੍ਰੀ ਸਤਿਗੁਰ ਬਿਦ ਤੈਸੇ,
ਪ੍ਰਕਾਰ ਨਾਲ ਮਹਾਰਾਜ ਜੀ ਚਿਤਵਦੇ ਨੇ ਆਪਣੇ ਮਨ ਵਿਚ।
ਦੂਰ ਦੂਰ ਤੇ ਸੰਗਤ ਆਏ,
ਦੂਰੋਂ ਦੂਰੋਂ ਚੱਲ ਕੇ ਗੁਰੂ ਕੀਆਂ ਸੰਗਤਾਂ ਆਈਆਂ ਹਨ।
ਇਸ ਮੈਂ ਪ੍ਰੇਮੀ ਸਿੱਖ ਸਮੁਦਾਏ,
ਇਹਦੇ ਵਿਚ ਬਹੁਤ ਸਾਰੇ ਸਤਿਗੁਰਾਂ ਦੇ ਪ੍ਰੇਮੀ ਭਾਵਨਾ ਵਾਲੇ ਸਿੱਖ ਆਏ ਹਨ।
ਕਿਉਂ ਦਿਸ਼ਨ ਤੇ ਗੁਰੂ ਅਕਾਰੇ,
ਚਾਰਾਂ ਦਿਸ਼ਾਵਾਂ ਤੋਂ ਮਹਾਰਾਜ ਜੀ ਨੇ ਸਿੱਖਾਂ ਨੂੰ ਬੁਲਾਇਆ ਹੈ।
ਪੱਠੇ ਹੁਕਮਨਾਮੇ ਪੁਰ ਸਾਰੇ,
ਔਰ ਸਾਰੇ ਨਗਰਾਂ ਵਿਚ ਮਹਾਰਾਜ ਜੀ ਨੇ ਹੁਕਮਨਾਮੇ ਭੇਜ ਦਿੱਤੇ, ਜਾਰੀ ਕਰ ਦਿੱਤੇ ਨੇ।
ਧਰ ਧਰ ਸ਼ਸਤਰ ਤਿਆਗ ਨਿਜ ਘਰ ਕੋ,
ਸ਼ਸਤਰ ਧਾਰਨ ਕਰ ਕਰਕੇ ਸਿੱਖ ਆਪਣੇ ਘਰਾਂ ਨੂੰ ਛੱਡ ਛੱਡ ਕੇ ਆਉਣ ਲੱਗੇ।
ਸਥਾਨੇ ਸਭ ਆਨੰਦਪੁਰ ਕੋ,
ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਤੇ ਚੱਲ ਕੇ ਆਉਣ ਲੱਗੇ।
ਯਥਾ ਸ਼ਕਤ ਕਰ ਲਈ ਅਕੋਰ,
ਯਥਾ ਸ਼ਕਤ ਭਿਟਾਵਾਂ ਲੈ ਕੇ ਆਉਂਦੇ ਨੇ ਆਪਣੇ ਹੱਥੀ।
ਸੁਣ ਸੁਣ ਹੁਕਮ ਚਲੇ ਗੁਰ ਔਰ,
ਸੁਣ ਸੁਣ ਕੇ ਮਹਾਰਾਜ ਜੀ ਦਾ ਹੁਕਮ ਚੱਲ ਕੇ ਸਤਿਗੁਰਾਂ ਵੱਲ ਆਉਂਦੇ ਹਨ।
ਆਨੀ ਆਨੰਦਪੁਰ ਮੇਲਾ ਪਇਓ, ਸ਼੍ਰੀ ਕਲਗੀ ਤਰ ਕੋ ਪਿਕ ਲਇਓ।
ਸ੍ਰੀ ਆਨੰਦਪੁਰ ਸਾਹਿਬ ਆਏ ਨੇ ਸਿੱਖ ਚੱਲ ਕੇ, ਬੜਾ ਵੱਡਾ ਮੇਲਾ ਹੋਇਆ, ਬੜਾ ਵੱਡਾ ਜੋੜ ਮੇਲਾ ਹੋਇਆ, ਔਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਆ ਕੇ ਸਿੱਖ ਦਰਸ਼ਨ ਕਰ ਰਹੇ ਨੇ।